ओंकार सतनाम कर्ता पुरख निर्भयो निर्वैर अकाल मूरत अजूनी सैभं गुर प्रसाद जप आदि सच जुगाद सच सच नानक खुशी पी सच जे भुली जे चुकी साई पी तहं जी कांडिया नहो दुजाने लगा चूर मरहो सेवांडिया आओ ना छोड़ो कंत पासरा सदा रंगीला लाल प्यारा एहो महंजा आसरा सजन तू है शरण तू मैं तुझ ऊपर बहु मानिया जा तू अंदर ता सुखे तू निमानी मानिया जे तू तुठा कृपा निदान ना दू जावे खाल एहा पाई मुंदातड़ी नित हिरदय रखा संभाल जे तू तुठा कृपा निदान ना दू जावे खाल एहा पाई मुंदा तड़ी नित हिरदय रखा संभाल सो कहो टल गुर सेविया अहनिस सहज सो पाए दर्शन परसे गुरु कै जन्म मरण दुख जाए दर्शन परसे गुरु कै जन्म मरण दुख जाए सतनाम धन वाहे गुरु साहिब जियो सलोक कोट दान इशनान अनिक शोधन पवित्र तह उचरंत नानक हर हर रसना सर्व पाप बेमुचते कोट दान इशनान अनेक शोधन पवित्रता है उचरंत नानक हर हर रसना सर्व पाप बेमुचते इंदुन कीतो मुखणा पूरी दित्यम पाए मन वसंदड़ो सच सहो नानक हबे डुखड़े ओलाए पौड़ी कोट अगह सब नाश हो है सिमरत हर नाओ मन चिंदे फल पाही है हर के गुण गाओ जन्म मरण पै कटी है ने चल सच था पूर्व होवे लिखिया हर चरण समाओ कर कृपा प्रभ राख लेहो नानक बल जाओ पूर्व होवे लिखिया हर चरण समाओ कर कृपा प्रभ राख लेहो नानक बल जा वाहिगुरु जी का खालसा वाहिगुरु जी की फतेह। परम सम्मान योग जुगहो जुग अटल सतगुरु साहिब श्री गुरु ग्रंथ साहिब महाराज जी दे पावन पवित्र हजूरी अंदर सुबाए मान खोए बैठे गुरु सवारे सत संगी जनो उस मेरे मालक जी दी बख्शिश मेहर दा सदका सतगुरु जी दी पावन पवित्र चरण शरण विच आप जी ने इकत्तर हो करके सतगुरु जी दे अमृत बचना दा जाप हजूर दे अमृत बचन दा कीर्तन गुरमुख प्यारियां दे पासों श्रवण कीता है। आज जो पावन पवित्र श्लोक और पौड़ी दा पाठ आप जी ने गुरु बख्शिश नाल हुणे श्रवण कीता है इस श्लोक और पौड़ी नूं उचारण करन वाले शहीदां दे सरताज सतगुरु गुरु अर्जुन देव जी महाराज ने और ए जैत सरी की वार दी पंजवी पौड़ी और श्लोक आप जी ने श्रवण कीता। करो कृपा साध संगत धन गुरु पंचम पातशाह महाराज जी दे चरणा विच अरदास बेनती करिए। हे मेरे मालक आप बख्शिश कृपालता करो आप विच वर्त के मेरे साईं जी अपने अमृत बचना दी विचार करा लो। करो कृपा साध संगत आशीष बख्शो और प्यार अदब दे नाल उचारण करो जी सतनाम श्री वाहे गुरु जी। करो बख्शिश गुरमुख प्यारियो फिर उचारण करो जी सतनाम श्री वाहे गुरु जी। साहिब सतगुरु गुरु पंचम पातशाह महाराज जी ने अज दे इस पावन पवित्र बचन दे अंदर जो बख्शिश कीती है हजूर कृपालता पै कर दे ने। कहिंदे ने के इस संसार दे अंदर मनुख जितने भी कर्म करदा है कोई कीते हुए कर्म इस परमेश्वर दी दरगाह दे विच उन्हां कर्मां दा जदो लेखा हुंदा है ते कुछ कर्म कीते हुए कम ऐसे ने जेड़े एदे लई पुन रूप हो जांदे ने ते कुछ एहो जे नखिद कर्म ने जेड़े नहीं करन योग उन्हां दे करन दे नाल ओ पाप रूप हो जांदे। ते सतगुरु कहिंदे ने कि मनुख जदो कोई पाप करदा पहली बार जदो पाप कर लगेगा अंदरों आवाज आएगी ਕਿ ਜੋ ਕੁਝ ਤੂੰ ਕਰਨ ਚੱਲਿਆ ਇਹ ਬਿਲਕੁਲ ਮਾੜਾ ਹੀ। ਤੇ ਸਾਹਿਬ ਕਹਿੰਦੇ ਨੇ ਉਸ ਆਵਾਜ਼ ਨੂੰ ਸੁਣੇਗਾ ਵੀ ਕੋਈ ਕਰਮ ਮਾੜਾ ਕਰੇ ਪਹਿਲਾਂ ਇਹਦੇ ਅੰਦਰੋਂ ਆਵਾਜ਼ ਜ਼ਰੂਰ ਆਏਗੀ ਕਿ ਜਿਹੜਾ ਕਰਮ ਤੂੰ ਕਰਨ ਲੱਗਾ ਇਹ ਮਾੜਾ, ਇਹ ਨਖਿਦ ਹੈ। ਪਰ ਹਜ਼ੂਰ ਕਹਿੰਦੇ ਨੇ ਮਨੁੱਖ ਉਸ ਆਵਾਜ਼ ਨੂੰ ਦਬਾ ਦਿੰਦਾ ਹੈ, ਬਸ ਇੱਕ ਦੋ ਵਾਰ ਮਾੜੇ ਕਰਮ ਕਰਨ ਲਈ ਅੰਦਰੋਂ ਆਵਾਜ਼ ਆਉਂਦੀ ਏ, ਪਰਤ ਕੇ ਟੀਟ ਬਣ ਕੇ ਇਹ ਅੰਦਰ ਜਿਹੜਾ ਹੈ ਮਾੜੇ ਤੇ ਮਾੜਾ ਕਰਮ ਕਰੀ ਜਾਂਦਾ ਹੈ। ਸਾਹਿਬ ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਫਿਰ ਮਨੁੱਖ ਜਦੋਂ ਪਾਪਾਂ ਨਾਲ ਭਰ ਜਾਂਦਾ ਹੈ, ਇਹਦਾ ਅੰਦਰ ਬੁਰੇ ਸੰਸਕਾਰ ਬੁਰੇ ਕਰਮਾਂ ਨਾਲ ਭਰ ਚੁੱਕਾ ਹੈ, ਫਿਰ ਆਪਣੇ ਕੀਤੇ ਹੋਏ ਤੇ ਕਈ ਵਾਰੀ ਪਛਤਾਵਾ ਆਉਂਦਾ ਤੇ ਫਿਰ ਸੋਚਦਾ ਮਨੁੱਖ ਕੇ ਮਾਲਕਾ ਇੰਨਾ ਸਮਾਂ ਬਤੀਤ ਹੋ ਗਿਆ, ਕੋਈ ਵੀ ਚੰਗਾ ਕੰਮ ਨਹੀਂ ਕੀਤਾ ਤੇ ਜਿਹੜੇ ਕਰਮ ਮੈਂ ਕਰਦਾ ਰਿਹਾ ਵਾਂ ਮੈਨੂੰ ਆਪਣੇ ਕਰਮਾਂ ਕਰਕੇ ਤਾਂ ਕਿਤੇ ਕੋਈ ਰਾਹ ਨਜ਼ਰ ਨਹੀਂ ਆਉਂਦਾ। ਫਿਰ ਪਸ਼ਚਾਤਾਪ ਦੇ ਵਿੱਚ ਡਿੱਗਾ ਹੋਇਆ ਬੰਦਾ ਦਿਨ ਰਾਤ ਜਿਹੜਾ ਉਹ ਝੂਰਦਾ ਰਹਿੰਦਾ। ਥੋੜੀ ਜੀ ਇਕਾਗਰਤਾ ਬਖਸ਼ਣ, ਦਿਨ ਰਾਤ ਝੂਰਦਾ ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ ਫਿਰ ਬੰਦੇ ਨੂੰ ਕਈ ਰਾਹ ਦੱਸਣ ਵਾਲੇ ਮਿਲ ਜਾਂਦੇ ਨੇ। ਕੋਈ ਕਹਿੰਦਾ ਜੇ ਤੂੰ ਆਪਣੇ ਪਾਪਾਂ ਦਾ ਖਹਿੜਾ ਛਡਵਾਣੇ ਨਾ ਤੇ ਇੱਕ ਕੰਮ ਕਰ ਕਿ ਕੁਝ ਦਾਨ ਪੁੰਨ ਕਰਨਾ ਸ਼ੁਰੂ ਕਰ ਦੇ, ਜੇ ਦਾਨ ਕਰੇਗਾ ਤੇਰੇ ਪਾਪ ਖੰਡਨ ਹੋ ਸਕਦੇ ਨੇ। ਕਈ ਵਾਰੀ ਕਈ ਕਹਿੰਦੇ ਨੇ ਲੈ ਤੂੰ ਇੱਕ ਕੰਮ ਕਰ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਿਆ ਕਰ, ਤੀਰਥ ਇਸ਼ਨਾਨ ਨਾਲ ਵੀ ਤੇਰੇ ਪਾਪਾਂ ਦੀ ਮੈਲ ਉਤਰ ਜਾਏਗੀ। ਸਾਹਿਬ ਕਹਿੰਦੇ ਨੇ ਕਦੀ ਕੋਈ ਇਸ਼ਾਰਾ ਕਰਦਾ ਕਿ ਤੂੰ ਵਰਤ ਰੱਖਣੇ ਸ਼ੁਰੂ ਕਰ ਦੇ, ਹੋ ਸਕਦਾ ਤੇਰਾ ਅੰਦਰ ਇਹਦੇ ਨਾਲ ਨਿਰਮਲ ਹੋ ਜਾਏ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਰਜਨ ਦੇਵ ਕਹਿੰਦੇ ਨੇ ਕਈ ਵਾਰੀ ਫਿਰ ਕਿਹਾ ਜਾਂਦਾ ਕਿ ਤੂੰ ਅਨੇਕਾਂ ਤਰੀਕੇ ਨਾਲ ਸਰੀਰ ਨੂੰ ਸੋਧ, ਤਨ ਨੂੰ ਧੋਣ ਦੇ ਨਾਲ ਹੋ ਸਕਦਾ ਤੇਰੀ ਅੰਦਰ ਦੀ ਮੈਲ ਪਾਪਾਂ ਦੀ ਮੈਲ ਲੈ ਜਾਏ। ਪਰ ਧੰਨ ਗੁਰੂ ਅਰਜਨ ਦੇਵ ਜੀ ਨੇ ਅੱਜ ਕਿਰਪਾ ਕੀਤੀ, ਕਹਿਣ ਲੱਗੇ ਇੱਕ ਦੋ ਵਾਰੀ ਇਸ਼ਨਾਨ ਨਹੀਂ, ਥੋੜੀ ਜਿਹੀ ਤਵੱਜੋ ਦਿਆ ਜੇ, ਇਕਾਗਰਤਾ ਬਖਸ਼ਣੀ। ਹਜ਼ੂਰ ਕਹਿੰਦੇ ਨੇ ਕਿ ਅੰਦਰ ਪਾਪਾਂ ਦੀ ਮੈਲ ਭਰੀ ਪਈ ਏ, ਕਰਮ ਮਾੜੇ ਕੀਤੇ ਨੇ, ਤੇ ਜੇ ਤੂੰ ਇਹ ਸੋਚੇ ਮੈਂ ਤੀਰਥ ਇਸ਼ਨਾਨ ਕਰਨਾ ਤੇ ਮੇਰੇ ਅੰਦਰ ਦੇ ਪਾਪਾਂ ਦੀ ਮੈਲ ਉਤਰ ਜਾਏਗੀ, ਮੈਂ ਕਿਸੇ ਨੂੰ ਦਾਨ ਪਿਆ ਕਰਨਾ ਤੇ ਮੇਰੇ ਰੁਪਈਏ ਦੇਣ ਦੇ ਨਾਲ ਅੰਦਰ ਮੇਰੀ ਮੈਲ ਲਹਿ ਜਾਏਗੀ। ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਇੱਕ ਦੋ ਵਾਰੀ ਨਹੀਂ, ਕੋਈ ਪੰਜ ਦਸ ਵੀਹ ਵਾਰੀ ਇਸ਼ਨਾਨ ਨਹੀਂ, ਜੇ ਤੂੰ ਕਰੋੜਾਂ ਸਾਲ ਵੀ ਤੀਰਥ ਇਸ਼ਨਾਨ ਕਰਦਾ ਰਹੇ ਅੰਦਰ ਦੀ ਪਾਪਾਂ ਦੀ ਮੈਲ ਨਹੀਂ ਉਹ ਕੱਟੀ ਜਾਣੀ, ਜਿੰਨੀ ਦੇਰ ਤੱਕ ਸਤ ਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਨਹੀਂ ਕਰਦਾ, ਜਿੰਨੀ ਦੇਰ ਤੱਕ ਨਾਮ ਨਾਲ ਜੁੜਦਾ ਨਹੀਂ। ਸਾਹਿਬ ਅੱਜ ਕਹਿੰਦੇ ਨੇ ਕਰੋੜਾਂ ਕੀਤੇ ਉਹ ਇਸ਼ਨਾਨ, ਦਿੱਤੇ ਹੋਏ ਦਾਨ ਜਿਹੜੇ ਨੇ ਤੇਰੇ ਅੰਦਰ ਦੀ ਮੈਲ ਨੂੰ ਉਤਾਰ ਨਹੀਂ ਸਕਦੇ। ਤੇ ਸਤਿਗੁਰੂ ਫਿਰ ਅੰਦਰ ਦੀ ਮੈਲ ਉਤਰੇ ਕਿਵੇਂ? ਹਜ਼ੂਰ ਕਹਿਣ ਲੱਗੇ ਕੇਵਲ ਇੱਕ ਰਸਤਾ ਹੈ, ਕੇਵਲ ਇੱਕ ਵਸੀਲਾ ਹੈ, ਉਹ ਵੇ ਪਰਮ ਪਿਤਾ ਪਰਮੇਸ਼ਵਰ ਦਾ ਨਾਮ, ਜਿਹੜਾ ਵੱਡੇ ਵੱਡੇ ਪਾਪੀਆਂ ਦੇ ਪਾਪ ਦਗਦ ਕਰਕੇ ਉਹਨਾਂ ਦੇ ਅੰਦਰ ਨੂੰ ਪਵਿੱਤਰ ਕਰ ਦਿੰਦਾ ਹੈ। ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦੋਨੋਂ ਪੱਖ ਨੇ ਕਿ ਬਾਹਰ ਦਾ ਇਸ਼ਨਾਨ ਕਰਨ ਦੇ ਨਾਲ ਇਹਦਾ ਮਤਲਬ ਇਹ ਨਹੀਂ ਸਮਝਣਾ ਕਿ ਸ਼ਾਇਦ ਗੁਰਸਿੱਖ ਜੇ ਸੁਚਮਤਾ ਰੱਖਦਾ ਹੈ ਇਸ਼ਨਾਨ ਕਰਦਾ ਹੈ ਤੇ ਗੁਰੂ ਦੇਵ ਇਹ ਖੰਡਨ ਕਰ ਰਹੇ ਨੇ। ਜਦੋਂ ਮਨੁੱਖ ਇਸ ਕਰਕੇ ਇਸ਼ਨਾਨ ਕਰੇ, ਨਾਮ ਤਾਂ ਜਪਣਾ ਨਹੀਂ, ਸਿਮਰਨ ਤਾਂ ਕਰਨਾ ਨਹੀਂ, ਕੇਵਲ ਤੀਰਥ ਤੇ ਨਹਾਉਣ ਨਾਲ ਮੇਰੇ ਪਾਪ ਉਤਰ ਜਾਣਗੇ, ਤੇ ਮੇਰੇ ਸਤਿਗੁਰੂ ਨੇ ਬਾਣੀ ਵਿੱਚ ਬਚਨ ਕਹਿਣ ਲੱਗੇ ਪਾਪ ਕਰੇ ਪੰਚਾਂ ਕੇ ਬਸ ਰੇ, ਤੂੰ ਪਾਪ ਤਾਂ ਕਰਨਾ ਪੰਜਾਂ ਵਿਕਾਰਾਂ ਦੇ ਅਧੀਨ ਹੋ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹੋ ਕੇ ਪਾਪ ਕਰਨਾ, ਤੇ ਜਦੋਂ ਫਿਰ ਤੈਨੂੰ ਕੋਈ ਪੁਜਾਰੀ ਮਿਲਦਾ, ਕੋਈ ਤੀਰਥ ਦੇ ਕਿਨਾਰੇ ਤੇ ਬੈਠਾ, ਉਹ ਕਹਿੰਦਾ ਛੱਡ ਜਿਤਨੇ ਮਰਜ਼ੀ ਪਾਪ ਤੂੰ ਕਰ ਲੈ ਕੋਈ ਗੱਲ ਨਹੀਂ, ਪਰ ਸਾਲ ਵਿੱਚ ਇੱਕ ਵਾਰੀ ਆ ਕੇ ਇਸ਼ਨਾਨ ਕਰ ਲਿਆ ਕਰ, ਤੇਰੇ ਪਿਛਲੇ ਕੀਤੇ ਹੋਏ ਸਾਰੇ ਪਾਪ ਜਿਹੜੇ ਨੇ ਉਹ ਧੁੱਪ ਜਾਣਗੇ। ਸਾਹਿਬ ਕਹਿਣ ਲੱਗੇ ਇਹ ਤਾਂ ਗੱਲ ਇਵੇਂ ਹੋ ਗਈ ਕਿ ਪਾਪਾਂ ਵਾਲੀ ਫਾਈਲ ਨੂੰ ਮਨੁੱਖ ਰਿਨਿਊ ਕਰਾਉਣ ਜਾਂਦਾ। ਹਜ਼ੂਰ ਕਹਿਣ ਲੱਗੇ ਪਾਪ ਕਰੇ ਪੰਚਾਂ ਕੇ ਬਸ ਰੇ, ਤੀਰਥ ਨਹਾਏ ਕਹੇ ਸਭ ਉਤਰੇ, ਬਹੁਤ ਕਮਾਵੇ ਹੋਏ ਨਿਸ਼ੰਕ, ਕਿਉਂਕਿ ਹੁਣ ਤਾਂ ਇਜਾਜ਼ਤ ਮਿਲ ਗਈ ਕਿ ਜਦੋਂ ਤੂੰ ਇਸ਼ਨਾਨ ਕਰ ਲਿਆ ਤੇਰੇ ਪਾਪ ਉਤਰ ਗਏ। ਫਿਰ ਬੰਦਾ ਸ਼ੰਕੇ ਤੋਂ ਰਹਿ ਧੋ ਕੇ ਪਾਪ ਕਰਦਾ, ਬਹੁਤ ਕਮਾਵੇ ਹੋਏ ਨਿਸ਼ੰਕ, ਤੇ ਮੇਰੇ ਸਾਹਿਬ ਕਹਿੰਦੇ ਨੇ ਜੰਪੁਰ ਬਾਂਧ ਖੜੇ ਕਾਲੰਕ ਇਹੋ ਜਿਹਾ ਮਨੁੱਖ ਜਮਾਂ ਦੇ ਘਰ ਨੂੰ ਚਲਾ ਜਾਂਦਾ। ਦੂਸਰਾ ਪ੍ਰਮਾਣ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿਚੋਂ, ਕਹਿਣ ਲੱਗੇ ਨਾਵਨ ਕੋ ਤੀਰਥ ਘਣੇ, ਬਾਹਰ ਦਾ ਇਸ਼ਨਾਨ ਪਿੰਡਾਂ ਧੋਣ ਲਈ ਬੇਅੰਤ ਤੀਰਥ ਬਣੇ ਪਏ ਨੇ। ਨਾਵਨ ਕੋ ਤੀਰਥ ਘਣੇ, ਪੂਜਨ ਕੋ ਬਹੁ ਦੇਵ। ਸਾਹਿਬ ਕਹਿਣ ਲੱਗੇ ਪਿਆਰੇ, ਪਰ ਇਸ ਤਰ੍ਹਾਂ ਛੁਟਕਾਰਾ ਥੋੜਾ। ਨਾਵਨ ਕੋ ਤੀਰਥ ਘਣੇ ਮਨ ਬੌਰਾ ਰੇ, ਪੂਜਨ ਕੋ ਬਹੁ ਦੇਵ। ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ, ਛੂਟਣ ਹਰ ਕੀ ਸੇਵ। ਜੇ ਅੰਦਰ ਦੇ ਪਾਪਾਂ ਤੋਂ ਛੁਟਕਾਰਾ ਕਰਾਣੇ ਤਾਂ ਕੇਵਲ ਮਾਲਕ ਦੇ ਚਰਨਾਂ ਵਿਚ ਜੁੜ ਕੇ ਸਾਈ ਦੀ ਸੇਵਾ ਸਿਮਰਨ ਉਹਦੇ ਨਾਂ ਵਿਚ ਭਿੱਜ ਕੇ ਸਤਿਗੁਰੂ ਨੇ ਬਖਸ਼ਿਸ਼ ਕੀਤੀ। ਤੀਸਰਾ ਪ੍ਰਮਾਣ ਕਿ ਇਹ ਬਾਹਰ ਦਾ ਪਾਣੀ ਸਾਡੇ ਅੰਦਰ ਦੀ ਮੈਲ ਨੂੰ ਉਤਾਰਦਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਚ ਹਜ਼ੂਰ ਦਾ ਬਚਨ ਹੁੰਦਾ ਹੈ, ਅੰਤਰ ਮੈਲ ਜੇ ਤੀਰਥ ਨਹਾਵੇ ਤਿਸ ਬੈਕੁੰਠ ਨਾ ਜਾਣਾ। ਜੇ ਅੰਦਰ ਮੈਲ ਭਰੀ ਪਈ ਏ, ਬਾਹਰ ਮਣਾ ਤੂੰ ਤੀਰਥਾਂ ਤੇ ਨਹਾਉਣਾ ਪਿਆ, ਤੇਰੇ ਅੰਦਰ ਦੀ ਮੈਲ ਉਸ ਤਰ੍ਹਾਂ ਜਾਣੀ ਨਹੀਂ। ਕਹਿਣ ਲੱਗੇ ਪਿਆਰੇ, ਅੰਦਰ ਦੀ ਮੈਲ ਇਸ ਤਰ੍ਹਾਂ ਕਦੀ ਉਤਰਦੀ ਨਹੀਂ। ਮਹਾਰਾਜ ਕਿਉਂ? ਕਹਿਣ ਲੱਗੇ ਲੋਕ ਪਤੀਣਾ ਕਛੂ ਨਾ ਹੋਵੇ, ਨਾ ਹੀ ਰਾਮ ਆਨਾ। ਅੰਤਰ ਮੈਲ ਜੇ ਤੀਰਥ ਨਹਾਵੇ ਤਿਸ ਬੈਕੁੰਠ ਨਾ ਜਾਣਾ। ਲੋਕ ਪਤੀਣਾ ਕਛੂ ਨਾ ਹੋਵੇ, ਨਾ ਹੀ ਰਾਮ ਆਨਾ। ਤੇ ਫਿਰ ਗੁਰੂ ਗ੍ਰੰਥ ਸਾਹਿਬ ਨੇ ਪ੍ਰਮਾਣ ਕਿਹੜਾ ਦਿੱਤਾ, ਉਦਾਹਰਨ ਕੀ ਦਿੱਤੀ? ਕਹਿਣ ਲੱਗੇ ਜਿਸ ਤੀਰਥ ਵਿਚ ਤੂੰ ਇਸ਼ਨਾਨ ਕਰਨਾ ਹੈ, ਇੱਕ ਗੱਲ ਚੇਤੇ ਰੱਖਿਓ। ਆਪਾਂ ਕਹਾਂਗੇ ਕਿ ਹਰਿਮੰਦਰ ਸਾਹਿਬ ਵੀ ਸਰੋਵਰ ਬਣੇ, ਇਸ਼ਨਾਨ ਤਾਂ ਸਿੱਖ ਸੰਗਤ ਉਥੇ ਵੀ ਕਰਦੀ ਏ। ਇੱਕ ਅਰਜ਼ ਮੈਂ ਜ਼ਰੂਰ ਕਰਾਂ, ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ ਹੋਏ ਨੇ, ਜਿਨ੍ਹਾਂ ਨੇ ਬੜੀ ਸੇਵਾ ਮੇਰੇ ਸਤਿਗੁਰੂ ਨੇ ਉਹਨਾਂ ਤੋਂ ਸਿਰ ਤੇ ਹੱਥ ਰੱਖ ਕੇ ਆਪ ਕਰਾਈ। ਉਹਨਾਂ ਗੁਰਮੁਖਾਂ ਨੂੰ ਦੁਰਗਿਆਣਾ ਮੰਦਿਰ ਲੈ ਗਏ ਇੱਕ ਦਿਨ ਕੋਈ ਸੱਜਣ, ਤੇ ਜਦੋਂ ਆਪ ਤੱਕਦੇ ਹੋ ਹਰਿਮੰਦਰ ਸਾਹਿਬ ਵਿਚ, ਵਾਹਿਗੁਰੂ ਅੰਮ੍ਰਿਤਸਰ ਵਿਚ ਮੰਦਰ ਬਿਲਕੁਲ ਇਸ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਹਰਿਮੰਦਰ ਏ, ਚਾਰ ਚੁਫੇਰੇ ਜਾਲੇ ਵਿਚ ਦੁਰਗਿਆਣਾ ਮੰਦਿਰ ਏ, ਜਾ ਕੇ ਕਹਿਣ ਲੱਗੇ ਦੇਖੋ ਬਾਬਾ ਜੀ, ਆਹ ਵੇਖੋ ਹਰਿਮੰਦਰ ਸਾਹਿਬ ਦੀ ਤਰ੍ਹਾਂ ਸਰੋਵਰ, ਆਹ ਦੇਖੋ ਹਰਿਮੰਦਰ ਸਾਹਿਬ ਦੀ ਤਰ੍ਹਾਂ ਵਿਚ ਅਸੀਂ ਮੰਦਿਰ ਬਣਾ ਦਿੱਤਾ, ਹਰਿਮੰਦਰ ਸਾਹਿਬ ਦੀ ਤਰ੍ਹਾਂ ਵਿਚ ਪੌੜੀਆਂ ਉਤਰਦੀਆਂ ਨੇ। ਉਹਨਾਂ ਦੇ ਕਹਿਣ ਤੋਂ ਮੁਰਾਦ ਵੀ ਸ਼ਾਇਦ ਬਾਬਾ ਖੱਦਰ ਦਾ ਚੋਲਾ ਪਾਇਆ, ਹੱਥ ਵੀ ਛੋਟਾ ਪਕੜਿਆ, ਜੋ ਮਰਜ਼ੀ ਕਹੀ ਜਾਂਗੇ, ਬਾਬਾ ਜੀ ਦੇਖੋ ਆ ਮੰਦਰ, ਦੇਖੋ ਆ ਪਾਣੀ, ਦੇਖੋ ਪੌੜੀਆਂ, ਦੇਖੋ ਲੋਕ ਵੀ ਆਉਂਦੇ ਨੇ। ਸਭ ਕੁਝ ਸੁਣ ਕੇ ਕਹਿਣ ਲੱਗੇ ਠੀਕ ਏ ਸਭ ਕੁਝ, ਪਰ ਗੁਰੂ ਰਾਮਦਾਸ ਕਿੱਥੋਂ ਲੈ ਕੇ ਆਓਗੇ? ਸਰੋਵਰ ਤਾਂ ਬਣ ਸਕਦਾ, ਇਮਾਰਤ ਤਾਂ ਬਣ ਸਕਦੀ ਏ, ਪਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਿੱਥੋਂ ਵਰਤੇਗੀ? ਜਿਹੜੀ ਅਰਜ਼ ਕਰ ਰਿਹਾ, ਸਾਹਿਬ ਨੇ ਸਾਨੂੰ ਸਰੋਵਰ ਦਾ ਪਾਣੀ ਦਿੱਤਾ ਤੇ ਨਾਲ ਮੇਰੇ ਰੱਬ ਦੀ ਇਲਾਹੀ ਬਾਣੀ ਦਿੱਤੀ ਏ। ਤੇ ਗੁਰਮੁਖੋ, ਜਿਸ ਪਾਣੀ ਦੇ ਕਿਨਾਰੇ ਤੇ ਨਿਰੰਤਰ ਬਾਣੀ ਦਾ ਪ੍ਰਵਾਹ ਚੱਲਦਾ ਹੋਵੇ, ਸੱਚ ਜਾਣਿਓ ਉਸ ਪਾਣੀ ਵਿਚ ਵੀ ਬਰਕਤ ਆ ਜਾਂਦੀ ਏ। ਮੈਂ ਸਿਰਫ ਉਦਾਹਰਨ ਤੋਂ ਇਸ ਕਰਕੇ ਵੀ ਸ਼ਾਇਦ ਅਸੀਂ ਸੋਚੀਏ ਵੀ ਆਮ ਤੌਰ ਤੇ ਸਾਡਾ ਇੱਕ ਸੁਭਾਅ ਏ, ਅਸੀਂ ਸਤਿਗੁਰੂ ਦੀ ਹਰ ਕਿਰਤ ਨੂੰ, ਹਰ ਕੀਤੇ ਹੋਏ ਰਹਿਮਤ ਭਰੇ ਕਰਮ ਨੂੰ, ਬਖਸ਼ਿਸ਼ ਨੂੰ ਅਸੀਂ ਤਰਕ ਦੀ ਕਸਵੱਟੀ ਤੇ ਵੇਖਨੇ ਆ। ਲਓ ਜੀ ਇਹ ਵੀ ਤੀਰਥ ਤੇ ਦਰਬਾਰ ਸਾਹਿਬ ਵੀ ਤਾਂ ਜਲ ਏ ਨਾ? ਨਹੀਂ ਗੁਰਮੁਖੋ, ਜਲ ਤਾਂ ਉਹ ਵੀ ਏ ਜਿਹੜਾ ਆਪਾਂ ਘਰ ਪੀਨੇ ਆ, ਉਹ ਵੀ ਜਲ ਏ ਜਿਹਦੇ ਨਾਲ ਬਸਤਰ ਧੋਨੇ ਆ, ਉਹ ਵੀ ਜਲ ਏ ਜਿਹਦੇ ਨਾਲ ਆਪਾਂ ਇਸ਼ਨਾਨ ਪਾਣੀ ਕਰਨੇ ਆ। ਪਰ ਜਦੋਂ ਉਹੀ ਜਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਜ ਸਿੰਘ ਸਾਹਿਬਾਨ, ਗੁਰੂ ਕੇ ਪੰਜ ਲਾਲ, ਗੁਰੂ ਕੀ ਬਾਣੀ ਪੜ ਕੇ ਸਰਬ ਲੋਹ ਦਾ ਖੰਡਾ ਬਾਟਾ ਲੈ, ਮਰਿਆਦਾ ਅਨੁਸਾਰ ਉਸੇ ਪਾਣੀ ਉਸੇ ਜਲ ਤੇ ਬਾਣੀ ਦਾ ਪਹਿਰਾ ਦੇ ਕੇ ਮਰਿਆਦਾ ਨਿਭਾਉਂਦੇ ਨੇ, ਉਹੀ ਪੀਣ ਵਾਲਾ ਪਾਣੀ ਜਿਹੜਾ ਅੰਮ੍ਰਿਤ ਦਾ ਰੂਪ ਹੋ ਜਾਂਦਾ, ਕਿਉਂਕਿ ਬਾਣੀ ਦੀ ਬਰਕਤ ਹੈ। ਜਿਤ ਸਥਾਨ ਤੇ ਇਹ ਪੜਿਆ ਜਾਏ, ਜਿਹੜੀ ਅਰਜ਼ ਕਰ ਰਿਹਾ, ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਜਿਸ ਪਾਣੀ ਦੇ ਨੇੜੇ ਬਾਣੀ ਪੜੀ ਜਾਏ। ਇੱਕ ਗੱਲ ਗਿਆਨੀ ਗਿਆਨ ਸਿੰਘ ਹੋਰਾਂ ਨੇ ਕਹੀ, ਮੈਂ ਵਿੱਚੋਂ ਥੋੜਾ ਜਿਹਾ ਨਿਕਲ ਗਿਆ ਵਿਸ਼ੇ ਤੋਂ, ਕਿਉਂਕਿ ਇਹ ਅਰਜ਼ ਕਰਨੀ ਜ਼ਰੂਰੀ ਸੀ। ਹਰਿਮੰਦਰ ਸਾਹਿਬ ਜੀ ਉਹਨਾਂ ਦੇ ਬਾਰੇ ਕੇਵਲ ਜੇ ਵਿਚਾਰ ਕੇਵਲ ਹਰਿਮੰਦਰ ਦੀ ਕਰਨੀ ਹੋਵੇ, ਘੱਟੋ ਘੱਟ 10-15 ਦਿਨ ਚਾਹੀਦੇ ਨੇ ਕਿ ਹਰਿਮੰਦਰ ਸਾਹਿਬ ਚ ਕਿਹੜੀਆਂ ਕਿਹੜੀਆਂ ਬਖਸ਼ਾਂ ਨੇ, ਕਿਹੜੀਆਂ ਚੌਂਕੀਆਂ ਨੇ, ਕਿੰਨੀਆਂ ਪੌੜੀਆਂ ਨੇ, ਕਿੰਨਾ ਸਰੋਵਰ ਡੂੰਘਾ ਹੈ। ਦਰਸ਼ਨੀ ਡਿਊੜੀ ਤੋਂ ਹਰਿਮੰਦਰ ਸਾਹਿਬ ਦਾ ਦਰਵਾਜ਼ਾ ਜਿਹੜਾ ਮੇਨ ਹੈ ਉਹ 84 ਕਦਮ ਹੈ। ਹਰ ਕੀ ਪੌੜੀ ਨਾ ਕਿਉਂ ਰੱਖ ਦਿੱਤਾ ਹੈ? ਪੌੜੀਆਂ ਤਾਂ ਸਾਰੀਆਂ ਹੈ, ਆਪਾਂ ਘੰਟਾ ਘਰ ਵੱਲੋਂ ਉਤਰਨੇ ਆ ਪੌੜੀਆਂ ਨੇ, ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਬੁੰਗੇ ਵੱਲੋਂ ਉਤਰਨਿਆਂ ਪੌੜੀਆਂ ਨੇ, ਸ੍ਰੀ ਅਕਾਲ ਤਖ਼ਤ ਦੇ ਨਾਲ ਥੱਲੇ ਉਤਰਨਿਆਂ ਪੌੜੀਆਂ ਨੇ, ਪਰ ਇਹ ਹਰ ਕੀ ਪੌੜੀ ਕਿਉਂ ਵੇ ਜਿੱਥੇ ਆ ਕੇ ਆਪਾਂ ਅੰਮ੍ਰਿਤ ਜਲ ਦਾ ਚੁਲਾ ਲੈਨੇ ਆ। ਇਹ ਖਿਨ ਅਰਜ਼ ਕਰਦੇ ਆ, ਆਪ ਸਭ ਨੂੰ ਪਤਾ ਜਾ ਕੇ ਪਿੱਛੋਂ ਆਪਾਂ ਅੰਮ੍ਰਿਤ ਜਲ ਦਾ ਚੁਲਾ ਲਾਂਗੇ। ਜੇ ਪੁੱਛਿਆ ਜਾਏ ਵੀ ਹਰ ਕੀ ਪੌੜੀ ਇਹ ਕਿਉਂ, ਤੇ ਗੁਰਮੁਖ ਵਿਦਵਾਨਾਂ ਨੇ ਇਹਦਾ ਉੱਤਰ ਬੜਾ ਸੋਹਣਾ ਦਿੱਤਾ ਹੈ। ਉਹ ਕਹਿੰਦੇ ਨੇ ਜਿਸ ਜਗ੍ਹਾ ਤੇ ਹਰਿਮੰਦਰ ਸਾਹਿਬ ਜੀ ਉਸਾਰੇ ਗਏ ਨੇ, ਇਸ ਜਗ੍ਹਾ ਤੇ ਜਦੋਂ ਜ਼ਮੀਨ ਪੱਟਦੇ ਸਨ ਤੇ ਜ਼ਮੀਨ ਦੀ ਇਹ ਧਰਤੀ ਦੀ ਮਿੱਟੀ ਕੋਈ ਸਖਤ ਸੀ, ਕਰਲਾਠੀ ਸੀ, ਪੱਟੀ ਨਹੀਂ ਸੀ ਜਾਂਦੀ, ਕੋਸ਼ ਕਰਨੀ ਪੱਟਣੀ ਤੇ ਕਈ ਵਾਰੀ ਕਈ ਦਾ ਦੰਦਾ ਜਿਹੜਾ ਉਹਦਾ ਸਿਰਾ ਵੀ ਅੱਗੋਂ ਮੁੜ ਜਾਣਾ। ਤੇ ਕਵੀ ਸੰਤੋਖ ਸਿੰਘ ਸ੍ਰੀ ਗੁਰ ਪ੍ਰਤਾਪ ਸੂਰਜ ਵਿਚ ਲਿਖਦੇ ਨੇ, ਇਕ ਦਿਨ ਅੰਮ੍ਰਿਤ ਵੇਲੇ ਜਦੋਂ ਗੁਰੂ ਅਰਜੁਨ ਦੇਵ ਜੀ ਬਾਹਰ ਆਏ ਨੇ ਤੇ ਕੀ ਦੇਖਦੀ ਏ ਸਿੱਖ ਸੰਗਤ ਕਿ ਇਕ ਨੂਰਾਨੀ ਚਿਹਰਾ ਜਿਹਦੇ ਵੱਲ ਜਿਹਦੇ ਤੇਜ ਪ੍ਰਤਾਪ ਨੂੰ ਇਹਨਾਂ ਅੱਖਾਂ ਨਾਲ ਝੱਲਿਆ ਨਹੀਂ ਜਾਂਦਾ, ਇਕ ਹੱਥ ਵਿਚ ਕਈ ਪਕੜੀਏ, ਦੂਸਰੇ ਹੱਥ ਵਿਚ ਟੋਕਰੀ ਪਕੜੀਏ, ਤੇ ਜਿਸ ਜਗ੍ਹਾ ਤੇ ਹਰਿਮੰਦਰ ਉਸਾਰੇ ਜਾਣੇ ਨੇ ਉਸ ਥਾਂ ਤੋਂ ਉਹ ਮਿੱਟੀ ਪੈ ਪੱਟਦੇ ਨੇ। ਤੇ ਸਿੱਖਾਂ ਨੇ ਪੁੱਛ ਲਿਆ ਸੀ, ਦਾਤਾ ਇਹ ਕੌਣ ਜਿਹੜੇ ਇਸ ਥਾਂ ਤੋਂ ਮਿੱਟੀ ਸਭ ਤੋਂ ਪਹਿਲਾਂ ਆ ਕੇ ਪੱਟਦੇ ਪਏ ਨੇ ਤੇ ਨੂਰਾਨੀ ਚਿਹਰਾ ਸਾਡੇ ਤੋਂ ਝੱਲਿਆ ਨਹੀਂ ਜਾਂਦਾ। ਜਦੋਂ ਗੁਰੂ ਅਰਜੁਨ ਦੇਵ ਜੀ ਨੂੰ ਕਿਹਾ, ਸਤਿਗੁਰੂ ਜੀ ਨੇ ਆਪਣੇ ਨੇਤਰ ਬੰਦ ਕਰ ਲਏ। ਦੂਸਰੀ ਵਾਰ ਫਿਰ ਪੁੱਛਿਆ ਤੇ ਹਜ਼ੂਰ ਦੇ ਅੱਖਾਂ ਵਿਚ ਨੇਤਰਾਂ ਵਿਚ ਨੀਰ ਆ ਗਿਆ ਤੇ ਉਥੇ ਇਕ ਬਚਨ ਕਿਹਾ ਸੀ, ਕਹਿਣ ਲੱਗੇ ਗੁਰਸਿੱਖੋ ਤੁਸੀਂ ਪੁੱਛਦੇ ਹੋਏ ਕੌਣ, ਕਹਿਣ ਲੱਗੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿਚ ਅੰਮ੍ਰਿਤ ਜਲ ਛਾਇਆ ਰਾਮ। ਜਿਸ ਸਾਈ ਦੀ ਸੇਵਾ ਵਿਚ ਅਸੀਂ ਉਹਦਾ ਘਰ ਪੈ ਬਣਾਨੇ ਆ, ਇਹ ਸਾਈ ਮੇਰਾ ਆਪ ਆ ਗਿਆ। ਹੁਣ ਜੇ ਕਹਾਂਗੇ ਵੀ ਕੀ ਇਸ ਤਰ੍ਹਾਂ ਹੋ ਜਾਂਦਾ, ਬਾਣੀ ਪੜਨ ਵਾਲੇ ਗੁਰਸਿੱਖੋ ਸ਼ਰਧਾ ਸਿੱਖੀ ਦਾ ਮੂਲ ਜੇ, ਤੇ ਜਿਸ ਰੁੱਖ ਦੀਆਂ ਜੜਾਂ ਟੁੱਟ ਜਾਣ, ਸੜ ਜਾਣ, ਕੁਮਲਾ ਜਾਣ, ਉਹ ਰੁੱਖ ਕਦੀ ਆਸ ਨਾ ਕਰੇ ਕਿ ਹਰਿਆਵਲ, ਕਦੀ ਛਾਂ, ਕਦੀ ਫੁੱਲ ਤੇ ਫਲ ਨੂੰ ਨਸੀਬ ਹੋਣਗੇ। ਜਿਸ ਸਿੱਖ ਦੇ ਅੰਦਰ ਸ਼ਰਧਾ ਦੀ ਜੜ ਸੁੱਕ ਗਈ, ਸੱਚ ਜਾਣਿਓ ਗੁਰਮੁਖੋ, ਉਹਦੇ ਤੇ ਬੈਰਾਗ ਦਾ, ਪਰਮ ਪਦ ਦਾ, ਅੰਦਰ ਦੀਆਂ ਅਵਸਥਾਵਾਂ ਦੇ ਫਲ ਕਿਵੇਂ ਮਿਲਣਗੇ। ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਵੀਕਾਰ ਨਹੀਂ ਕੀਤਾ? ਆਪ ਵਾਹਿਗੁਰੂ ਨੇ ਉਸ ਥਾਂ ਤੋਂ ਮਿੱਟੀ ਪੱਟੀ ਸਰਗੁਣ ਰੂਪ ਵਿਚ, ਤੇ ਸਾਹਿਬ ਤਾਂ ਬਾਣੀ ਵਿਚ ਕਹਿੰਦੇ ਨੇ ਕਿ ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਇਆ ਹੋਵੇ। ਕੀ ਪਰਮੇਸ਼ਵਰ ਆਪਣੇ ਸੇਵਕ ਨਾਲ ਗੱਲਾਂ ਨਹੀਂ ਕਰਦਾ? ਰੱਬ ਦੇ ਚਰਨਾਂ ਵਿਚ ਸਾਈ ਦੇ ਚਰਨਾਂ ਵੀ ਜੁੜਿਆਂ ਦੇ ਬਚਨ ਪੜੋ। ਕਹਿਣ ਲੱਗੇ ਪਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ ਤੁਮਚੇ ਦੁਆਰਾ। ਬਾਬਾ ਨਾਮਦੇਵ ਜੀ, ਹੇ ਮੇਰੇ ਮਾਲਕ, ਜਿਵੇਂ ਖੂਹ ਦੀਆਂ ਟਿੰਡਾਂ, ਪਿੰਦੀ ਦਾ ਅਰਥ ਖੂਹ ਦੀ ਟਿੰਡ, ਸਾਗਰ ਦਰ ਤੇ ਪਾਣੀ, ਜਿਵੇਂ ਖੂਹ ਦੀਆਂ ਟੰਡਾਂ ਪਾਣੀ ਦੇ ਵਿਚ ਡੁਬਕੀਆਂ ਖਾਂਦੀਆਂ ਨੇ, ਪਤਾ ਨੀ ਕਿੰਨੇ ਕੁ ਜਨਮ ਭੌਜਲ ਵਿਚ ਡੁੱਬਦਿਆਂ ਨਿਕਲਦਿਆਂ ਅੱਜ ਤੇਰੇ ਦਰ ਤੇ ਆ ਗਿਆ ਵਾ। ਪਰੰਪਰਮ ਆਏ ਤੁਮਚੇ ਦੁਆਰਾ, ਤੇ ਆਵਾਜ਼ ਦੇਖ ਅੰਦਰੋਂ, ਤੂੰ ਕੁਨ ਰੇ, ਆਵਾਜ਼ ਦਿੱਤੀ, ਤੂੰ ਕੌਣ ਹੈ? ਤੇ ਚੇਤੇ ਰੱਖਿਓ, ਆਵਾਜ਼ ਉਹਨਾਂ ਨੂੰ ਆਉਂਦੀ ਏ ਜਿਹੜੇ ਦਰਵਾਜ਼ਾ ਖੜਕਾਉਂਦੇ ਨੇ, ਤੇ ਬੂਹੇ ਅੱਗੋ ਜਿੰਨਾ ਮਰਜ਼ੀ ਕੋਈ ਨਿਕਲ ਜਾਏ, ਅੰਦਰੋਂ ਆਵਾਜ਼ ਕਿਸ ਨੇ ਦੇਣੀ? ਜਦੋਂ ਆਪਾਂ ਸਿਮਰਨ ਕਰਨੇ ਆ, ਇਹ ਆਵਾਜ਼ ਹੈ ਸਾਈ ਦੇ ਦਰ ਤੇ, ਤਾਂ ਹੀ ਤਾਂ ਸਾਹਿਬ ਜੀ ਬਾਣੀ ਵਿਚ ਕਹਿੰਦੇ ਨੇ ਨਾ ਕਿ ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਤੂੰ ਬੈਠਾ ਰਹੋ ਬੂਹੇ ਅੱਗੇ, ਰਾਤ ਦਿਵਸ ਕੇ ਕੂਕਨੇ, ਕਬੂ ਕੇ ਸੁਣੈ ਪੁਕਾਰ, ਦਰਵਾਜ਼ਾ ਖੜਕਾ ਤਾਂ ਸਹੀ। ਕਹਿਣ ਲੱਗੇ ਆਵਾਜ਼ ਆਈ, ਤੂੰ ਕੁਨ ਰੇ, ਤੂੰ ਕੌਣ ਹੈ? ਤੇ ਬਾਬਾ ਨਾਮਦੇਵ ਕਹਿੰਦੇ ਨੇ, ਮੈਂ ਜੀ, ਮੇਰੇ ਤੋਂ ਪੁੱਛਿਆ ਜੇ, ਮੇਰੇ ਤੋਂ ਪੁੱਛ ਦਿਓ ਮੈਂ ਕੌਣ ਆ। ਕਹਿਣ ਲੱਗੇ ਮੈਂ ਜੀ ਨਾਮਾ, ਮੈਂ ਤੇਰਾ ਸੇਵਕ ਨਾਮਦੇਵ ਆ। ਹੋ ਜੀ, ਹੇ ਮੇਰੇ ਸਵਾਮੀ, ਹੋ ਜੀ ਦਾ ਅਰਥ ਏ ਹੇ ਜੀ, ਹੇ ਮੇਰੇ ਦਾਤਾ ਜੀ, ਤੁਸੀਂ ਕੌਣ? ਉੱਤਰ ਮਿਲਦਾ, ਆਲਾ ਤੇ ਨਿਵਾਰਨਾ ਜਮ ਕਾਰਨਾ, ਜਮਦੂਤਾਂ ਨੂੰ ਖਤਮ ਕਰਨ ਵਾਲਾ ਉਹ ਅੱਲਾ। ਮੇਰੇ ਕਹਿਣ ਤੋਂ ਮੁਰਾਦ, ਸਾਹਿਬ ਕਹਿੰਦੇ ਨੇ ਜੇ ਕੇਵਲ ਪਖੰਡ ਲਈ ਹੁਣ ਤੀਰਥ ਦੇ ਕਿਨਾਰੇ ਤੇ ਬੈਠਾ ਪੁਜਾਰੀ ਦਾਨ ਪੁੰਨ ਲੈ ਕੇ ਕਹੀ ਜਾਏ ਕਿ ਬਸ ਤੇਰੇ ਪਾਪ ਕੱਟੇ ਗਏ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ। ਜੇ ਗੰਗਾ ਦੇ ਕਿਨਾਰੇ ਤੂੰ ਘਰ ਵੀ ਬਣਾ ਲੈ ਤੇ ਦਿਨ ਰਾਤ ਤੂੰ ਨਿਰਮਲ ਪਾਣੀ ਵੀ ਗੰਗਾ ਦਾ ਵਰਤੀ ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੈ ਕਬੀਰ। ਸਾਹਿਬ ਕਹਿਣ ਲੱਗੇ ਭਗਤੀ ਤੋਂ ਬਿਨਾ ਅੰਦਰ ਦੀ ਮੈਲ ਨਹੀਂ। ਖੈਰ ਜਿਹੜੀ ਅਰਜ਼ ਕਰ ਰਿਹਾ ਸਾਂ, ਹਰਿਮੰਦਰ ਦਾ ਪਾਣੀ ਤੇ ਬਾਣੀ ਦਾ ਸੁਮੇਲ ਹੈ। ਗਿਆਨੀ ਗਿਆਨ ਸਿੰਘ ਲਿਖਦੇ ਨੇ ਕਹਿਣ ਲੱਗੇ ਪਾਣੀ ਦੇ ਵਿੱਚ ਡੱਡੂ ਮਿਲੇਗਾ ਤੂੰ ਤੀਰਥ ਵਿੱਚ ਜਾਏਗਾ। ਹਜ਼ੂਰ ਦਾ ਪ੍ਰਮਾਣ ਜਿਹੜਾ ਪਹਿਲਾਂ ਦਿੱਤਾ ਸੀ ਕਿ ਜਲ ਕੇ ਮੱਜਣ ਜੇ ਗਤ ਹੋਵੇ, ਸ਼ਬਦ ਆਰੰਭ ਹੋਇਆ ਸੀ ਅੰਤਰ ਮੈਲ ਜੇ ਤੀਰਥ ਨਹਾਵੇ। ਕਹਿਣ ਲੱਗੇ ਜਲ ਕੇ ਮੱਜਣ ਜੇ ਗਤ ਹੋਵੇ ਨਿਤ ਨਿਤ ਮੇਂਢਕ ਨਹਾਵੇ, ਕੀ ਪਾਣੀ ਵਿੱਚ ਡੱਡੂ ਨਹਾਉਂਦਾ ਨਹੀਂ। ਤੇ ਸਾਹਿਬ ਕਹਿਣ ਲੱਗੇ ਜੈਸੇ ਮੇਂਢਕ ਤੈਸੇ ਓਏ ਨਰ ਫਿਰ ਫਿਰ ਜੁਨੀ ਆਵੇ। ਹੁਣ ਇਹ ਤੇ ਸ਼ਬਦ ਇਹ ਕਿਉਂ ਨਾ ਕਿਹਾ ਵੀ ਪਾਣੀ ਵਿੱਚ ਤਾਂ ਮੱਛੀ ਵੀ ਹੁੰਦੀ। ਤੇ ਸਾਹਿਬ ਨੇ ਪ੍ਰਮਾਣ ਵਰਤਿਆ ਕਿ ਪਾਣੀ ਦੇ ਵਿੱਚ ਡੱਡੂ। ਦਾਤੇ ਦੀ ਬਾਣੀ ਪੜ੍ਹਦਿਆ ਕਈ ਬਚਨ, ਇੱਕ ਬਚਨ ਹੋਰ ਆਉਂਦਾ ਕਿ ਜਦੋਂ ਭਵਰਾ ਕਿਤੇ ਕਮਲ ਦੇ ਫੁੱਲ ਦੀ ਮਹਿਕ ਲੈਂਦਾ ਹੈ ਨਾ, ਸੁਗੰਧੀ ਮਾਣਦਾ, ਤੇ ਮਹਿਕ ਲੈਣ ਤੋਂ ਬਾਅਦ ਭਵਰੇ ਦਾ ਸੁਭਾਅ ਏ ਉਸ ਫੁੱਲ ਦੇ ਉੱਤੇ ਗੁੰਜਾਰ ਪਾਣਾ। ਅਕਸਰ ਤੁਸੀਂ ਦੇਖੋਗੇ ਕਦੇ ਵੀ ਫੁੱਲ ਉੱਤੇ ਭਵਰਾ ਬਹਿਗਾ ਫਿਰ ਉੱਚੀ ਉੱਚੀ ਆਵਾਜ਼ ਵਿੱਚ ਗੂੰਜ ਪਾਉਂਦਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਨਾ ਉਸ ਭਵਰੇ ਨੂੰ ਮੁਖਾਤਬ ਕੀਤਾ। ਹੁਣ ਦੇਖੋ ਉਪਦੇਸ਼ ਕੀ ਦਿੱਤਾ। ਕਹਿਣ ਲੱਗੇ ਭਵਰੇ ਤੂੰ ਕਿੰਨੀ ਦੂਰ ਤੋਂ ਆਇਆ ਇਸ ਕਮਲ ਦੇ ਫੁੱਲ ਦੀ ਮਹਿਕ ਦਾ ਸ਼ੈਦਾਈ ਬਣ ਕੇ, ਮਹਿਕ ਲੈਣਾ ਹੈ। ਜਦੋਂ ਤੂੰ ਬੈਠ ਕੇ ਇਹਦੀ ਮਕਰੰਦ ਨੂੰ ਚੂਸ ਲਿਆ, ਤੂੰ ਮਹਿਕ ਦਾ ਆਨੰਦ ਮਾਣ ਲਿਆ, ਤੇ ਉੱਚੀ ਉੱਚੀ ਰੌਲਾ ਪਾ ਕੇ ਕਿਨੂੰ ਸੁਣਾਨਾ ਪਏ। ਜਿੰਨਾ ਮਹਿਕ ਲਈ ਹੋਵੇ ਉਹ ਖਾਮੋਸ਼ ਹੋ ਜਾਂਦੇ ਨੇ, ਉਹ ਚੁੱਪ ਹੋ ਜਾਂਦੇ ਨੇ, ਤੂੰ ਰੌਲਾ ਪਾਨੇ। ਤੇ ਅੱਗੋ ਭਵਰਾ ਉੱਤਰ ਦਿੰਦਾ, ਗੁਰੂ ਨਾਨਕ ਸਾਹਿਬ ਜੀ ਅਸਲ ਵਿੱਚ ਜਿਹੜਾ ਮਹਿਕ ਲੈ ਲੈ ਚਿੱਤ ਤਾਂ ਕਰਦਾ ਨਹੀਂ ਕਿ ਸੁਗੰਧੀ ਨਾਲ ਅੰਦਰ ਭਰ ਕੇ ਕੁਝ ਬੋਲਾਂ, ਪਰ ਜਦੋਂ ਮੈਂ ਗੁੰਜਾਰ ਪਾਨਾ ਵਾ ਹੰਕਾਰ ਵਿੱਚ ਨਹੀਂ, ਮੈਂ ਇਸੇ ਕਮਲ ਦੀਆਂ ਜੜਾਂ ਵਿੱਚ ਡੱਡੂ ਬੈਠਾ ਹੈ ਤੇ ਉਹਨੂੰ ਰੌਲਾ ਪਾ ਕੇ ਕਹਿੰਦਾ ਉਹ ਕਮਲਿਆ ਮੈਂ ਇੰਨੀ ਦੂਰ ਤੋਂ ਆ ਕੇ ਮਹਿਕ ਲੈ ਗਿਆ, ਤੂੰ ਸਾਰਾ ਦਿਨ ਜੜਾਂ ਵਿੱਚ ਬਹਿ ਕੇ ਵੀ ਜਾਲਾ ਖਾਈ ਜਾਂਦਾ। ਸਤਿਗੁਰੂ ਨੇ ਪ੍ਰਮਾਣ ਕੈਸੇ ਲੈ? ਕਹਿਣ ਲੱਗੇ ਐਬ ਤਨ ਚੀਕੜੋ ਇਹ ਮਨ ਮੀਂਡ ਕੋ। ਸਤਿਗੁਰੂ ਕਹਿਣ ਲੱਗੇ ਐਬ, ਐਬ ਦਾ ਅਰਥ ਹੁੰਦਾ ਹੈ ਗੁਨਾਹ ਵਕਾਰ ਕਹਿ ਲੋ। ਸਤਿਗੁਰੂ ਨੇ ਪਰਮੇਸ਼ਵਰ ਲਈ ਜਦੋਂ ਜਾਪ ਸਾਹਿਬ ਵਿੱਚ ਸ਼ਬਦ ਵਰਤਿਆ ਕਿ ਪਾਕ ਬੇਐਬ ਹੈ, ਮੇਰੇ ਵਾਹਿਗੁਰੂ ਜੀ ਤੁਸੀਂ ਇੰਨੇ ਪਵਿੱਤਰ ਹੋ ਤੈਨੂੰ ਕਿਸੇ ਕਿਸਮ ਦਾ ਕੋਈ ਐਬ ਹੀ ਨਹੀਂ। ਐਬ ਦਾ ਅਰਥ ਨੁਕਸ ਵੀ ਹੁੰਦਾ। ਕਹਿਣ ਲੱਗੇ ਐਬ ਤਨ ਚੀਕੜੋ ਇਹ ਵਕਾਰ ਚਿੱਕੜ ਦੀ ਤਰ੍ਹਾਂ ਨੇ, ਇਹ ਮਨ ਮੀਂਡ ਕੋ। ਸ੍ਰੀ ਰਾਗ ਮਹਿਲਾ ਪਹਿਲਾ ਕਹਿਣ ਲੱਗੇ ਐਬ ਤਨ ਚੀਕੜੋ ਇਹ ਮਨ ਮੀਂਡ ਕੋ ਕਮਲ ਕੀ ਸਾਰ ਨਾ ਮੂਲ ਪਾਈ। ਮੇਰੇ ਮਨਾ ਤੂੰ ਸਤਿਗੁਰੂ ਕਮਲ ਫੁੱਲ ਦੀ ਸਾਰ ਨਹੀਂ ਜਾਣ ਸਕਿਆ, ਇਹ ਤਾਂ ਇੱਕ ਇੱਕ ਬਚਨ ਮਹਿਕ ਨਾਲ ਭਰੇ ਹੀ, ਕਮਲ ਕੀ ਸਾਰ ਨੇ ਮੂਲ ਪਾਈ। ਕਹਿਣ ਲੱਗੇ ਭੌਰ ਉਸਤਾਦ ਨਿਤ ਭਾਖਿਆ ਬੋਲੇ, ਸਤਿਗੁਰੂ ਉਪਦੇਸ਼ਕ ਬਣ ਕੇ ਭਵਰੇ ਦੀ ਤਰ੍ਹਾਂ ਉਪਦੇਸ਼ ਪਿਆ ਦਿੰਦਾ ਹੈ ਕਿ ਨਾਮ ਦੀ ਮਹਿਕ ਚੱਖ ਲੈ, ਨਾਮ ਦੀ ਮਹਿਕ ਮਾਨ ਲੈ। ਭੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੁਝੈ ਜਾਂ ਨਹਿ ਬੁਝਾਈ, ਕਿਉਂ ਤੈਨੂੰ ਸਮਝ ਨਹੀਂ ਪੈਂਦੀ ਪਈ। ਜਿਹੜੀ ਅਰਜ਼ ਕਰ ਰਿਹਾ ਤੀਰਥ ਤੇ ਜਾਂਦੇ ਨੇ, ਸਾਹਿਬ ਕਹਿਣ ਲੱਗੇ ਡੱਡੂ ਤੀਰਥ ਵਿੱਚ ਰਹਿੰਦਾ ਹੈ ਪਰ ਕੋਈ ਤਬਦੀਲੀ ਨਹੀਂ, ਸਾਰੀ ਜ਼ਿੰਦਗੀ ਜਾਲਾ ਖਾਂਦਾ ਹੈ। ਤੇ ਇੱਕ ਦਿਨ ਮੈਂ ਗਿਆਨੀ ਗਿਆਨ ਸਿੰਘ ਹੋਰਾਂ ਦਾ ਪੰਥ ਪ੍ਰਕਾਸ਼ ਆਪ ਸੰਗਤ ਦੀ ਕਿਰਪਾ ਨਾਲ ਵਾਚਾ ਤੇ ਉਹਦੇ ਵਿੱਚ ਗਿਆਨੀ ਗਿਆਨ ਸਿੰਘ ਨੇ ਇੱਕ ਸ਼ਬਦ ਕਿਹਾ। ਕਹਿਣ ਲੱਗੇ ਜਿਸ ਦਿਨ ਤੋਂ ਗੁਰੂ ਰਾਮਦਾਸ ਜੀ ਦਾ ਸਰੋਵਰ ਬਣਿਆ, ਗੱਲ ਚੱਲੀ ਤੀਰਥ ਦੇ ਅੰਦਰ ਧੋਣ ਦੀ, ਜਿਸ ਦਿਨ ਤੋਂ ਸਰੋਵਰ ਬਣਿਆ। ਕਹਿਣ ਲੱਗੇ ਭਾਵੇਂ ਸੌਣ ਮੀਂਹ ਵਸੇ ਭਾਵੇਂ ਭਾਦੋਂ ਵਸੇ, ਨਾ ਤਾਂ ਸਰੋਵਰ ਦੇ ਵਿੱਚ ਕਦੀ ਕੋਈ ਡੱਡੂ ਨੂੰ ਦੇਖੋਗੇ ਤੇ ਨਾ ਇਹਦੇ ਕਿਨਾਰੇ ਤੇ ਕਦੀ ਬਗਲਾ ਹੋਵੇਗਾ। ਅੱਜ ਤੱਕ ਤਜਰਬਾ ਕਰਕੇ ਦੇਖਿਓ, ਬਕਾਇਦਾ ਲਿਖਿਆ ਗਿਆ। ਕਹਿਣ ਲੱਗੇ ਅੰਗਰੇਜ਼ ਨੇ ਪਹਿਰਾ ਵੀ ਲਾ ਕੇ ਤੱਕਿਆ, ਨਾ ਕਦੀ ਬਗਲਾ ਆਇਆ ਤੇ ਨਾ ਕਦੀ ਡੱਡੂ ਬੋਲਿਆ। ਪਾਣੀ ਵਿੱਚ ਮੱਛੀ ਤਾਂ ਹੈ ਕਿਉਂਕਿ ਮੱਛੀ ਦੀ ਪ੍ਰੀਤ ਦਰਸਾਈ ਗਈ ਏ, ਡੱਡੂ ਦੀ ਪ੍ਰੀਤ ਨਹੀਂ। ਪਾਣੀ ਨਾ ਮਿਲੇ ਉਹ ਸੁੱਕੇ ਵੀ ਗੁਜ਼ਾਰਾ ਕਰ ਲੈਂਦਾ ਪਰ ਮੱਛੀ ਦਾ ਨਹੀਂ। ਉਹਨਾਂ ਨੇ ਸ਼ਬਦ ਕਹਿ ਨੇ ਪੰਥ ਪ੍ਰਕਾਸ਼ ਵਿੱਚ। ਕਹਿਣ ਲੱਗੇ ਔਰ ਬਾਤ ਸਾਜਨ ਸੁਣੋ, ਕਹੋ ਸਾਚ ਬਖਿਆਤ दादर ने कादर रचियो, इस तीर्थ में जात बहुत परीक्षा कर चुके, बड़े लोग परख चुके ने, परखो और है खास, ना डड रहे ना बोल है, यहाँ कभी किसी मास, मान सरोवर की है सही निशानी ए, ना बग रहे ना ना डड रहे ना बोल है, बगला चिंच ना दे, मान सरोवर दे चेर जे सिखो के जल नल इशनान करेगा, तेरे पापा दी मैल भी उतरेगी। जलंधर दी एक बीबी सी, उनु कैंसर सी, हकीकत है कि पेट से अंदर कैंसर ते जख्म हो चुके सन, ते उना जख्मा दे विच डॉक्टर ने रूह भरिया सी। ओ बीबी भजन बंदगी करन वाली पाई कन्हैया यूनिक होम चलांदी, ओ बच्ची बीबी ते केड़ियां बच्चियां जो अद्धे घंटे दी कोई घंटे दी, उन्हें इस ढंग दा बनाया के लोग बाहरों ओ बच्चियां नू इक आला जिहा बनिया ओहदे विच रख जांदे ने, उस आले बने दे विच इक फट्टी ए थले बटन लगा, जदों बच्चे दा भार पैंदा है ते ओ बटन दबाया जांदा ते अंदर उस बीबी दे कमरे विच बैल वज जांदी, ओ बच्चा चुक लैंदी, उहनू कैंसर सी। अपनी जबानी उहने सुनाया, कहन लगी वीर जी मैं साल विच महीने विच कई कई दिन हरिमंदर जाके तन गुरु रामदास जी दे चरणा विच बैठ के कीर्तन सुननी है, सियाल दे दिना विच भी कितना अभ्यास होवेगा के जेड़े सीमट वालियां बोरियां ओदे ते सारी सारी रात बैठी रहना, इन्नी साई दी बरकत। जदों कैंसर हो गया डॉक्टर ने जवाब दे दिता, पट्टी कर दिती, दवाई दे दिती भी कुछ देने, कहिंदी हकीकत ए मैं जाके क्या दाता आनंद कारज ने उस बच्ची ने कराया, ठीक है मालक दी रजा जिवें सी। कहन लगी मेरे गुरु रामदास जितने दिन बख्श ने नी केवल अपने दरदा मुथाज रखी, रोलन दी बजाय मेरे तन विचो सुवास कड लई, क्योंकि मैं किसे दे दर ते तन नू रोलना नहीं चाहती। इको बचन कहा सी, बार पर आए बैसना साई मुझे न दे, जे तू एवं रखसी जियो शरीर ओले, पर केंदी हकीकत एवे मेरे साई ने एनी को कृपा कीती, पतियां खोल के जिथे कड़ा प्रसाद वाले डूने ने सत ने उते सर दितियां, इशनान भी करना ते कीर्तन भी सुनना, ते सतवें दिन जख्म इस तरह सीते गए जिवें मानो के किसे ने सुई धागा लैके स्टिचिंग कर दिती होवे। डॉक्टर नूं दिखाया कोई रोग नहीं, हकीकत एवे के नाम ते बाणी दा प्रताप ऐसा है, मेरा सतगुरु मेहर कर दिंदा। खैर मैं शब्द दे विषय वल आवां, साहिब कहिंदे ने केवल पखंड रख के जे नहाउण तुरिया इस तरह पाप नहीं, सौदाबाजी नाल पाप नहीं कि मैं आ कीता तुसी आ मेरा खंडन कर दियो पाप। साहिब कहिंदे ने नाम नाल जुड़ जाई, नाम तेरे पापा नूं साड़ सकदे। साहिब धन गुरु अर्जुन देव जी दा शलोक सहस्कृति पढ़ो, शलोक नंबर 18, हजूर कहिंदे ने घोर दुखियंग अनक हत्यंग जन्म दरिद्रंग मां बख्यादंग, किन्ने शब्द वरते ने, घोर दुखियंग जिस बंदे दा तन दुख ने घोरिया होवे, घोर दर ते अत हो गई होवे, घोर दुखियंग अनक हत्यंग अनेका खून कीते होन, जन्म दरिद्रंग जन्मा जन्मांतरा दा दरिद्री होवे, घोर दुखियंग अनक हत्यंग जन्म दरिद्रंग मां बख्यादंग, ते घर रोज कलेश रहे, मेरे दाता उस बंदे दा कोई जीना है? कहन लगे जी सकने, पर किवें? हजूर कहन लगे जीन दा तरीका ए, मिटंत सगल सिमरंत हर नाम नानक, जैसे पावक काष्ट भस्म करोत। जी सकने जिवें सुक्की लकड़ नू अग दी चिनग लग जाए ते सड़के राख हो जांदी ए, तू नाम नाल जुड़ तां सही, मेरे सतगुरु दा नाम एदी चिण करोड़ां जन्मां दे पाप साड़ के रख देवेगी, पर शर्त के दाता तुसी कृपा करियो मेरे ते। हजूर दी बाणी विच ही बचन आउंदा, कदी अरदास करिए सतगुरु दे चरणां विच, है तां असी पापां नाल भरे। गुरु तेग बहादुर जी दा इक शब्द पढ़िया, जदों साईं दे चरणां विच अरदास कीती जाए ते अक्सर रंग रतड़े बचन करदे हुंदे ने के जदों कीर्तन भी करिए उदों भी अरदास विच भिज के, तू जे नितनम करें ते बेनती दे शब्द पढ़ ते देख मेरा साईं रीझदा,
ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਰਮੇਸ਼ਵਰ ਵੱਲੋਂ ਵੀ ਹੋ ਕੇ ਬੋਲਦੀ ਜੇ, ਗੁਰੂ ਸਾਹਿਬ ਦਾ ਸ਼ਬਦ ਗੁਰੂ ਵੱਲੋਂ ਵੀ ਹੋ ਕੇ ਬੋਲਦੇ ਨੇ, ਸਿੱਖ ਵੱਲੋਂ ਵੀ ਬੋਲਦੇ ਨੇ, ਤੇ ਮੈਂ ਹੈਰਾਨ ਹੋ ਜਾਣਾ ਮੇਰਾ ਸਤਿਗੁਰੂ ਇੱਕ ਪਾਪੀ ਵੱਲੋਂ ਹੋ ਕੇ ਵੀ ਕਹਿੰਦਾ ਇਸ ਤਰ੍ਹਾਂ ਅਰਦਾਸ ਕਰੀ। ਕਦੀ ਪੜੋ ਸਾਹਿਬ ਦੇ ਬਚਨ, ਪਰਮੇਸ਼ਵਰ ਵੱਲੋਂ ਜਦ ਬੋਲਦੇ ਨੇ ਤੇ ਇੱਕ ਬਚਨ ਹੁੰਦਾ ਹੈ ਕਿ ਜੇ ਤੂੰ ਮੇਰਾ ਹੋਏ ਰਹੇ ਆਪ ਸਵਾਰੇ ਮੈਂ ਮਿਲਿਆ ਵਾਲਾ, ਜੇ ਤੂੰ ਮੇਰਾ ਹੋਏ ਰਹੇ। ਇਹ ਕੌਣ ਕਹਿੰਦਾ? ਬਾਬਾ ਫਰੀਦ ਥੋੜਾ ਕਹਿ ਰਹੇ ਤੂੰ ਮੇਰਾ ਹੋ ਜਾਏ, ਖੁਦਾ ਕਹਿ ਰਿਹਾ ਜੇ ਫਰੀਦ ਤੂੰ ਮੇਰਾ ਹੋ ਜਾਏ ਸਭ ਜਗ ਤੇਰਾ ਹੋਏ ਦਾ ਮਤਲਬ ਰੱਬ ਵੱਲੋਂ ਬੋਲਦੀ ਹੈ। ਇੱਕ ਦੂਸਰਾ ਪ੍ਰਮਾਣ, ਕਹੇ ਤਾਂ ਧਰਨ ਅਕੋਡੀ ਕਰੂੰ ਭੈਰੋ ਰਾਗ ਬਾਬਾ ਨਾਮਦੇਵ ਜੀ, ਜੇ ਨਾਮਦੇਵ ਤੂੰ ਕਹੇ ਮੈਂ ਧਰਤੀ ਨੂੰ ਟੇਢੀ ਕਰ ਦਿਆਂ ਜਿੱਥੇ ਤੇਰੇ ਤੇ ਜ਼ੁਲਮ ਹੁੰਦਾ, ਕਹੇ ਤਾਂ ਲੇਕਰ ਉਪਰ ਧਰੂੰ ਕਹੇ ਤਾਂ ਮੂਈ ਗਊ ਦਿਉਂ ਜੀ ਆਏ ਸਭ ਕੋਈ ਦੇਖੇ ਪਤੀਆਏ। ਕੀ ਪਰਮੇਸ਼ਵਰ ਬੋਲਦਾ ਨੇ? ਸਾਹਿਬ ਦੇ ਜਦੋਂ ਬਚਨ ਪੜ੍ਹਨੇ ਮੇਰੀ ਬਾਂਦੀ ਭਗਤ ਛੁਡਾਵੇ, ਕੌਣ ਬੋਲਦਾ ਪਿਆ? ਮੇਰਾ ਕਰਤਾ ਪੁਰਖ ਵਾਹਿਗੁਰੂ ਬਾਣੀ ਵਿਚ ਨਿਰੰਕਾਰ ਵੱਲੋਂ ਹੋ ਕੇ ਵੀ ਬੋਲੇ, ਤੇ ਜਦੋਂ ਸਤਿਗੁਰੂ ਵੱਲੋਂ ਬੋਲਦੇ ਨੇ ਕਹਿੰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਉਪਦੇਸ਼ ਸੁਣੋ ਤੁਮ ਗੁਰ ਸਿੱਖੋ, ਗੁਰੂ ਦੇ ਬੋਲਦੇ ਨੇ ਗੁਰੂ ਵੱਲੋਂ, ਤੇ ਜਦੋਂ ਫਿਰ ਪੜ੍ਹਨੇ ਸਿੱਖ ਵੱਲੋਂ ਹੋ ਕੇ ਵੀ ਬੋਲਦੇ ਨੇ ਤੇ ਗੁਰੂ ਕੀ ਉਪਮਾ ਕਰਦੇ ਨੇ। ਹਜ਼ੂਰ ਕਹਿੰਦੇ ਨੇ ਸਿੱਖ ਵੱਲੋਂ ਵੀ ਸ਼ਬਦ ਹੈ ਗੁਰੂ ਵੱਲੋਂ ਪਰਮੇਸ਼ਵਰ ਵੱਲੋਂ, ਤੇ ਜਦੋਂ ਕਿਤੇ ਪੜ੍ਹਨੇ ਆ ਭੱਟ ਕਹਿੰਦੇ ਨੇ ਕਿ ਪਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ, ਕਹਿੰਦੇ ਨੇ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ। ਪਰ ਜਦੋਂ ਸਾਈ ਦੇ ਬਚਨ ਪੜੇ ਤੇ ਗੁਰੂ ਅਰਜਨ ਦੇਵ ਕਹਿੰਦੇ ਨੇ ਦਾਤਾ ਹਮ ਮੈਲੇ ਤੁਮ ਉਜਲ ਕਰਤੇ। ਕੀ ਸਵਾਲ ਪੈਦਾ ਨਹੀਂ ਹੁੰਦਾ ਮਨ ਵਿਚ ਕਿ ਭੱਟ ਕਹਿੰਦੇ ਨੇ ਗੁਰੂ ਅਰਜੁਨ ਦੇਵ ਤੇਰਾ ਨਾਮ ਲੈ ਕੇ ਜਨਮ ਮਰਨ ਕੱਟਿਆ ਜਾਂਦਾ ਹੈ। ਬਾਬਾ ਸੱਤਾ ਬਲਵੰਡ ਕਹਿੰਦੇ ਨੇ ਦਾਤਾ ਉਗਮਣੋ ਤੈ ਆਤਮਣੋ ਚੋ ਚੱਕੀ ਕੀ ਨ ਲੋਵਾਂ, ਚੜਦੇ ਤੋਂ ਲੈਂਦੇ ਤੱਕ ਤੇਰੇ ਵਰਗਾ ਕੋਈ ਨੀ ਦਿਸਿਆ। ਤੇ ਉਹ ਸਤਿਗੁਰੂ ਕਹਿੰਦੇ ਨੇ ਹਮ ਮੈਲੇ ਮੈਂ ਮੈਲ ਨਾਲ ਭਰਿਆ ਵਾਂ, ਤੁਮ ਉਜਲ ਕਰਤੇ ਤੂੰ ਸੀ ਪਵਿੱਤਰ ਕਰਨ ਵਾਲੇ ਹੋ, ਖਮ ਨਿਰਗੁਣ ਤੂੰ ਦਾਤਾ। ਕਹਿਣ ਲੱਗੇ ਮੇਰੇ ਮਾਲਕ ਜੀ ਮੈਂ ਔਗਣਾਂ ਨਾਲ ਭਰਿਆ ਪਿਆ ਵਾਂ, ਮੇਰੇ ਮਾਲਕ ਜੀ ਤੁਸੀਂ ਕਿਰਪਾ ਕਰੋ, ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ। ਕਦੀ ਅਰਦਾਸ ਕਰ, ਕਿਉਂਕਿ ਅੱਜ ਦਾ ਸ਼ਬਦ ਮੈਲ ਪਾਪਾਂ ਦੀ ਕੇਵਲ ਨਹਾਉਣ ਨਾਲ ਨਹੀਂ, ਸਿਮਰਨ ਤੇ ਅਰਦਾਸਾਂ ਨੇ ਤੇਰੇ ਅੰਦਰ ਦੀ ਮੈਲ ਧੋਣੀ। ਅਰਦਾਸ ਕਰ ਮੇਰੇ ਮਾਲਕ ਜੀ ਮਾਧੋ, ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾਂ। ਗੁਰੂ ਤੇਗ ਬਹਾਦਰ ਜੀ ਦਾ ਬਚਨ ਅਰਜ਼ ਕਰਨ ਲੱਗਾ, ਹਜ਼ੂਰ ਕਹਿੰਦੇ ਨੇ ਮਾਲਕ ਜੀ ਅਬ ਮੈਂ ਕੌਣ ਉਪਾਉ ਕਰੂੰ, ਮੈਨੂੰ ਕੋਈ ਰਾਹ ਨਹੀਂ ਦਿਸਦਾ ਮੈਂ ਕੀ ਉਪਾ ਕਰਾਂ। ਪੁੱਛਿਆ ਜੀ ਤੁਹਾਨੂੰ ਜਨਮ ਮਿਲ ਗਿਆ ਮਨੁੱਖਾ ਦੇਹੀ ਮਿਲ ਗਈ, ਕਦੀ ਇਹੋ ਜਿਹਾ ਸ਼ਬਦ ਬੇਨਤੀ ਦੇ ਆਪਾਂ ਸਾਹਿਬ ਦੇ ਚਰਨਾਂ ਵਿਚ ਸਿਮਰਨ ਕਰਨ ਲੱਗਿਆ ਜ਼ਰੂਰ ਪੜੀਏ। ਕਹਿਣ ਲੱਗੇ ਦਾਤਾ ਅਬ ਮੈਂ ਕੌਣ ਉਪਾਉ ਕਰੂੰ, ਜੇ ਵਿਦ ਮਨ ਕੋ ਸੰਸਾ ਚੂਕੈ ਭਵ ਨਿਧ ਪਾਰ ਭਰੂੰ। ਕਹਿਣ ਲੱਗੇ ਤੈਨੂੰ ਜਨਮ ਦਿੱਤਾ, ਹਜ਼ੂਰ ਕਹਿੰਦੇ ਨੇ ਜਨਮ ਪਾਏ ਕਛ ਭਲੋ ਨਾ ਕੀਨੋ, ਤਾਂ ਤੇ ਅਧਿਕ ਡਰੂ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ, ਜੇ ਜੀ ਸੋਚ ਧਰੂ। ਤੇ ਸਾਹਿਬ ਨੇ ਕਿਹਾ, ਕਹਿਣ ਲੱਗੇ ਰੋਜ਼ ਗੁਰਦੁਆਰੇ ਜਾਣਾ ਹੈ, ਰੋਜ਼ ਤੁਸੀਂ ਧਰਮ ਦੀ ਗੱਲ ਸੁਣਦੇ ਹੋ। ਕਹਿਣ ਲੱਗੇ ਦਾਤਾ ਗੁਰਮਤ ਸੁਣ ਕਛ ਗਿਆਨ ਨਾ ਉਪਜਿਓ, ਸੁਣਦਾ ਜ਼ਰੂਰ ਪਰ ਦਾਤਾ ਕਮਾਈ ਵਾਲਾ ਗਿਆਨ ਹੀ ਕੋਈ ਨਹੀਂ, ਮੇਰਾ ਕੀ ਬਣੇਗਾ। ਗੁਰਮਤ ਸੁਣ ਕਛ ਗਿਆਨ ਨਾ ਉਪਜਿਓ, ਪਸ ਜੋ ਉਧਰ ਭਰੂ ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹੋ ਪਤਤ ਧਰੂ। ਮੈਂ ਪਾਪੀ ਤਰ ਸਕਣਾ ਜੇ ਤੂੰ ਮੇਰ ਕਰੇ। ਦੂਸਰਾ ਪ੍ਰਮਾਣ, ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰਾਂ ਦਾ ਕਵਿਤ ਨੰਬਰ 503, ਹਜ਼ੂਰ ਨੇ ਬੜੇ ਪਿਆਰੇ ਬਚਨ ਭਾਈ ਗੁਰਦਾਸ ਹੋਰਾਂ ਨੇ ਕਹੇ, ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜਦੋਂ ਤੇਰੇ ਦਰ ਤੇ ਜਾ ਕੇ ਨਮਸਕਾਰ ਕਰਨਾ ਨਾ ਤੇ ਆਵਾਜ਼ ਪੈਂਦੀ ਏ ਕਿ ਗੁਰੂ ਪ੍ਰੇਮਾ ਭਗਤੀ ਨੂੰ ਪਿਆਰ ਕਰਨ ਵਾਲੇ ਭਗਤ ਵਛਲ ਨੇ। ਭਗਤ ਵਛਲ ਦਾ ਅਰਥ ਹੁੰਦਾ ਕਿ ਭਗਤੀ ਵਾਲੇ ਨੂੰ ਪਿਆਰ ਕਰਨਾ। ਤੇ ਭਾਈ ਗੁਰਦਾਸ ਕਹਿੰਦਾ ਮੇਰਾ ਅੰਦਰ ਰੋ ਪੈਂਦਾ ਗੱਲ ਸੁਣ ਕੇ। ਪੁੱਛਿਆ ਕਿਉਂ? ਕਹਿਣ ਲੱਗੇ ਜਦੋਂ ਕੋਈ ਕਹਿੰਦਾ ਕਿ ਵਾਹਿਗੁਰੂ ਗੁਰੂ ਪ੍ਰਭੂ ਭਗਤ ਵਛਲ ਹੈ, ਮੇਰਾ ਅੰਦਰ ਨਿਰਾਸ਼ ਹੋ ਜਾਂਦਾ, ਪੁੱਛਿਆ ਵੀ ਖੁਸ਼ ਹੋਣਾ ਚਾਹੀਦਾ ਰੱਬ ਭਗਤੀ ਨੂੰ ਪਿਆਰ ਕਰਦਾ। ਕਹਿਣ ਲੱਗੇ ਜੇ ਤੂੰ ਭਗਤ ਵਚਲ ਏ ਮੈਂ ਨਿਰਾਸ਼ ਇਸ ਕਰਕੇ ਆ ਮੇਰੇ ਕੋਲ ਭਗਤੀ ਨਹੀਂ ਤੇ ਭਗਤੀ ਤੋਂ ਹੀਣਾ ਕਦੀ ਬਚ ਸਕਦਾ। ਹੇ ਮੇਰੇ ਮਾਲਕਾ ਅੱਜ ਬਚਨ ਹੈ ਪਾਪ ਖੰਡਨ ਹੋ ਸਕਦੇ ਨੇ ਜੇ ਨਾਮ ਤੇ ਅਰਦਾਸਾਂ ਕਰੇ। ਹਜ਼ੂਰ ਕਹਿਣ ਲੱਗੇ ਭਾਈ ਗੁਰਦਾਸ ਜਦੋਂ ਸੁਣਨਾ ਤੁਸੀਂ ਭਗਤੀ ਨੂੰ ਪਿਆਰ ਕਰਦੇ ਹੋ ਅੰਦਰ ਨਿਰਾਸ਼ ਹੁੰਦਾ ਤੇ ਜਦੋਂ ਆਵਾਜ਼ ਆਉਂਦੀ ਏ ਘਬਰਾ ਨਾ ਗੁਰਦਾਸ। ਹੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਿ ਮੇਰਾ ਦਾਤਾ ਪਤਿਤ ਪਾਵਨ ਏ ਉਦੋਂ ਆਸ ਲਾ ਕੇ ਬਹਿ ਜਾਣਾ। ਭਗਤ ਵਚਲ ਵਾਲੀ ਤਾਂ ਕਿਰਪਾ ਨਹੀਂ ਮਿਲਣੀ ਪਰ ਪਤਿਤ ਪਾਵਨ ਵਾਲੀ ਨਜ਼ਰ ਜ਼ਰੂਰ ਮੇਰੇ ਤੇ ਹੋਵੇਗੀ। ਭਗਤ ਨਹੀਂ ਪਾਪੀ ਜ਼ਰੂਰ ਹਾਂ। ਭਾਈ ਸਾਹਿਬ ਨੇ ਅਗਲੇ ਬਚਨ ਕੀਤੇ ਕਹਿਣ ਲੱਗੇ ਮੇਰੇ ਮਾਲਕ ਜੀ ਜਦੋਂ ਸੋਨਾ ਤੁਸੀਂ ਅੰਦਰ ਨੂੰ ਜਾਣਨ ਵਾਲੇ ਹੋ ਤੇ ਸਿਰ ਤੋਂ ਪੈਰਾਂ ਤੱਕ ਕੰਬ ਜਾਣਾ ਕਿ ਮੇਰੇ ਅੰਦਰ ਦੇ ਪਾਪ ਤੁਸੀਂ ਜਾਣਦੇ ਹੋ ਮੇਰਾ ਬਣੇਗਾ ਕੀ। ਤੇ ਅੱਗੋ ਉੱਤਰ ਮਿਲਦਾ ਕੇਵਲ ਅੰਦਰ ਨੂੰ ਜਾਣਦੇ ਨਹੀਂ ਜਾਣਨ ਦੇ ਬਾਵਜੂਦ ਵੀ ਪਰਦੇ ਪਾ ਕੇ ਮਨੁੱਖ ਨੂੰ ਪਾਰ ਕਰ ਦਿੰਦੇ ਨੇ। ਫਿਰ ਆਸ ਕਰਨਾ ਦਾਤਾ ਤੂੰ ਮੇਰੇ ਵਰਗੇ ਪਾਪੀ ਤੇ ਜ਼ਰੂਰ ਪਰਦੇ ਪਾਏਗਾ। ਤੀਜਾ ਬਚਨ ਉਹਨਾਂ ਕੀਤਾ ਕਹਿਣ ਲੱਗੇ ਜਦੋਂ ਮੀਂਹ ਪੈਂਦਾ ਤੇ ਸਿੰਬਲ ਦਾ ਰੁੱਖ ਵੀ ਪੁੰਗਰਦਾ ਪੱਤੇ ਫੁੱਲ ਫਲ ਉਹਦੇ ਵੀ ਨੇ ਪਰ ਦੁੱਖ ਇੰਨਾ ਵੱਡਾ ਹੋ ਕੇ ਵੀ ਅਫਲ ਹੈ ਰਸ ਕੋਈ ਨਹੀਂ। ਤੇ ਸੋਚਣਾ ਮੈਂ ਤਾਂ ਸਿੰਬਲ ਦੀ ਤਰ੍ਹਾਂ ਵਾਂ ਤੇਰੀ ਬਾਣੀ ਦੀ ਵਰਖਾ ਹੁੰਦੀ ਰਹੀ ਪਰ ਦਾਤਿਆ ਮੇਰਾ ਅੰਦਰ ਸਿੰਬਲ ਦੀ ਤਰ੍ਹਾਂ ਉੱਚਾ ਹੀ ਹੋਇਆ ਰਸ ਪੱਲੇ ਨਹੀਂ। ਫਿਰ ਆਵਾਜ਼ ਪੈਂਦੀ ਘਬਰਾ ਨਾ ਜੇ ਚੰਦਨ ਦੀ ਮਹਿਕ ਆ ਜਾਏ ਤੇ ਸਿੰਬਲ ਵੀ ਚੰਦਨ ਵਰਗਾ ਹੋ ਜਾਂਦੇ। ਸਤਿਗੁਰੂ ਮੈਂ ਸਿੰਬਲ ਦੀ ਤਰ੍ਹਾਂ ਵਾਂ ਤੁਸੀਂ ਚੰਦਨ ਦੀ ਤਰ੍ਹਾਂ ਰਹਿਮਤ ਕਰੋ। ਭਾਈ ਜੀ ਦਾ ਬਚਨ ਆਉਂਦਾ ਕਹਿਣ ਲੱਗੇ ਭਗਤ ਵਚਲ ਸੁਣ ਹੋਤ ਹੂੰ ਨਿਰਾਸ਼ ਰਿਦੈ ਪਤਿਤ ਪਾਵਨ ਸੁਣ ਆਸਾ ਉਰਤਾਰ ਹੂੰ ਅੰਤਰ ਜਾਮੀ ਸੁਣ ਕੰਪਤ ਹੂੰ ਅੰਤਰ ਗਤ ਦੀਨ ਕੈ ਦਿਆਲ ਸੁਣ ਭੈ ਪ੍ਰਮ ਟਾਰ ਹੂੰ ਜਲ ਤਰ ਸੰਗਮ ਕੈ ਅਫਲ ਸੇਮਲ ਦ੍ਰਮ ਚੰਦਨ ਸੁਗੰਧ ਸਨ ਬੰਧ ਮੈਲ ਗਾਰ ਹੂੰ ਤੇ ਮੇਰੇ ਦਾਤਾ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂ ਠੋਰ। ਮੇਰੀ ਜਿਹੜੀ ਕਰਨੀ ਹੈ ਨਾ ਮੇਰੇ ਕੰਮ ਮੇਰੇ ਕਰਮਾ ਕਰਕੇ ਤਾਂ ਮੈਨੂੰ ਨਰਕ ਵਿੱਚ ਵੀ ਥਾਂ ਹੋ ਸਕਦਾ ਨਾ ਮਿਲੇ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂ ਠੋਰ ਤੁਮਰੋ ਬਿਰਧ ਕਰ ਆਸਰੋ ਸਮਾਰ ਹੂੰ ਮੈਂ ਤੇਰੀ ਆਸ ਤੇ ਜੀਨਾ ਪਿਆ। ਮੇਰੇ ਮਾਲਕਾ ਮੇਰੇ ਵਰਗੇ ਪਾਪੀ ਦੇ ਗੁਨਾਹਾਂ ਨੂੰ ਤੂੰ ਬਖਸ਼ ਦੇਵੇਂ। ਸਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਮੇਰੇ ਹਜ਼ੂਰ ਕਹਿੰਦੇ ਨੇ ਪਾਪ ਬਿਣ ਸਕਦੇ ਨੇ ਪਰ ਸ਼ਰਤ ਇੱਕ ਕਿ ਸਾਈਂ ਦੇ ਨਾਮ ਵਿੱਚ ਜੁੜ ਜਾਏ। ਆ ਸਹਿਬ ਭਾਈ ਸਾਹਿਬ ਭਾਈ ਗੁਰਦਾਸ ਦੀ ਬਾਣੀ ਵਿੱਚੋਂ ਹੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਵਾਰੀ ਨਾਂ ਆਇਆ ਗਨਕਾ ਦਾ ਆਪ ਨੇ ਸੁਣਿਆ ਵੀ ਪਰ ਜਦੋਂ ਭਾਈ ਗੁਰਦਾਸ ਜੀ ਨੇ ਪੌੜੀ ਅੰਕਿਤ ਕੀਤੀ ਨਾ ਦੇਖੋ ਪਰਮੇਸ਼ਵਰ ਜਿੰਨਾ ਦਿਆਲੂ ਵੇ ਨਾ ਸਾਈਂ ਦਾ ਸੰਤ ਵੀ ਉਹਨਾਂ ਦਿਆਲੂ ਵੇ। ਹਕੀਕਤ ਇਹ ਵੇ ਹੁਣ ਸਾਡੇ ਅੰਦਰ ਆਪਾਂ ਤੱਕਨੇ ਆ ਇੱਕ ਪੱਖ ਕਹਿੰਦੇ ਨੇ ਸੰਤ ਨਾਂ ਦੀ ਚੀਜ਼ ਕੋਈ ਨੀ ਦੂਜਾ ਪੱਖ ਜਿਹੜਾ ਉਹ ਆਪਾਂ ਸ਼ਰਧਾ ਵਾਲਾ ਲੈਂਦੇ ਹਾਂ। ਨਹੀਂ ਗੁਰਮੁਖੋ ਜੇ ਬਾਬਾ ਅਤਰ ਸਿੰਘ ਗੁਰਾਂ ਦਾ ਜੀਵਨ ਪੜਿਆ ਹੋਣਾ ਆਪ ਜੀ ਨੇ ਸੰਤ ਬਾਬਾ ਤੇਜਾ ਸਿੰਘ ਜੀ ਇਸ ਧਰਤੀ ਤੇ ਆਏ ਨੇ ਉਹਨਾਂ ਨੇ ਆਰੰਭ ਕਰ ਦਿਆ ਜੀਵਨ। ਸੰਤ ਬਾਬਾ ਤੇਜਾ ਸਿੰਘ ਜੀ ਲਿਖਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਖਲੋ ਕੇ ਇਹ ਕਹਿ ਦਈਏ ਅੱਜ ਸਿੱਖ ਕੋਈ ਨਹੀਂ ਅੱਜ ਸੰਤ ਕੋਈ ਨਹੀਂ ਅੱਜ ਗੁਰਸਿੱਖ ਕੋਈ ਨਹੀਂ। ਕਹਿਣ ਲੱਗੇ ਚੇਤੇ ਰੱਖੀ ਬੋਲਣ ਤੋਂ ਪਹਿਲਾਂ ਕੀ ਇਹ ਤੇਰੇ ਸ਼ਬਦ ਗੁਰੂ ਦੀ ਬੇਅਦਬੀ ਨਹੀਂ। ਉਹਨਾਂ ਨੇ ਦਲੀਲ ਜਿਹੜੀ ਦਿੱਤੀ ਕਹਿੰਦੇ ਨੇ ਕਲਾਸ ਲੱਗੀ ਆਪਾਂ ਕਲਾਸ ਰੂਮ ਵਿਚ ਚਲੇ ਗਏ ਆ ਟੀਚਰ ਕਲਾਸ ਨੂੰ ਪੜ੍ਹਾ ਰਿਹਾ ਤੇ ਉਹਦੀ ਕਲਾਸ ਵਿਚ ਖੜੇ ਹੋ ਕੇ ਉਹਦੇ ਸਾਹਮਣੇ ਕਹਿ ਦਈਏ ਵੀ ਇਸ ਕਲਾਸ ਦਾ ਕੋਈ ਵੀ ਵਿਦਿਆਰਥੀ ਲਾਇਕ ਨਹੀਂ ਇਸ ਕਲਾਸ ਦਾ ਕੋਈ ਵੀ ਬੱਚਾ ਜਿਹੜਾ ਉਹਦੇ ਕੋਲ ਕੋਈ ਗੁਣ ਨਹੀਂ ਕੋਈ ਕਲਚਰ ਨਹੀਂ ਕੋਈ ਉਹਨੇ ਸਿੱਖਿਆ ਨਹੀਂ। ਕਹਿਣ ਲੱਗੇ ਬੱਚਿਆਂ ਤੇ ਬੋਲਣੇ ਕੀ ਏ ਉਸ ਟੀਚਰ ਦੇ ਪੱਲੇ ਉਦੋਂ ਕੀ ਰਹੇਗਾ ਜਦੋਂ ਉਹਦੇ ਸਾਹਮਣੇ ਕਿਹਾ ਜਾਏ ਤੇਰੀ ਕਲਾਸ ਹੀ ਨਾ ਲੈ ਕੇ। ਹੁਣ ਸਮਝੀਏ ਇਸ ਗੱਲ ਨੂੰ ਕਿ ਗੁਰੂ ਗ੍ਰੰਥ ਸਾਹਿਬ ਜਾਗਦੇ ਗੁਰੂ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਿੱਖ ਵੀ ਜੁਗੋ ਜੁਗ ਟਾਲੇ ਇਹ ਗੱਲ ਵੱਖਰੀ ਕਿ ਮੇਰਾ ਕਿਰਦਾ ਉਹਨੂੰ ਦੇਖਣ ਵਾਲਾ ਨੇ ਹੈ ਇਹਦੇ ਵਿਚ ਕੋਈ ਸ਼ੱਕ ਨਹੀਂ। ਬਾਬਾ ਰਵਿਦਾਸ ਜੀ ਤਾਂ ਕਹਿੰਦੇ ਨੇ ਸੰਤ ਤੁਜੀ ਤਨ ਸੰਗਤ ਪ੍ਰਾਣ ਕਹਿੰਦੇ ਨੇ ਮੇਰੇ ਮਾਲਕ ਸੰਤ ਤੇਰਾ ਆਪਣਾ ਤਨ ਹੈ ਤੇ ਤੇਰੇ ਪ੍ਰਾਣ ਜਿਹੜੇ ਨੇ ਉਹ ਸੰਤਾਂ ਦੀ ਸੰਗਤ ਵਿਚ ਰਹਿੰਦੇ ਨੇ। ਪੜਿਓ ਸਾਹਿਬ ਦੇ ਸ਼ਬਦ ਨੂੰ, ਮੈਂ ਸਿਰਫ ਇੱਕ ਪੰਕਤੀ ਅਰਜ਼ ਕਰਕੇ ਅੱਗੇ ਤੁਰਨਾ। ਸੰਤ ਤੁਜੀ ਤਨ ਸੰਗਤ ਪ੍ਰਾਣ, ਤੇ ਪੁੱਛਿਆ ਮਹਾਰਾਜ ਕਿੱਥੋਂ ਪਤਾ ਲੱਗਾ। ਹੁਣ ਕਈ ਵਾਰੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਇਹ ਠੀਕ ਹੈ ਪਖੰਡ ਬਹੁਤ ਯਾਦ ਹੈ, ਪਰ ਹਕੀਕਤ ਤੇ ਪੜਦਾ ਨਹੀਂ ਪੈ ਸਕਦਾ। ਗੁਰੂ ਦੇ ਅਰਥ ਕਰਨ ਲੱਗਿਆ ਵੀ ਧੱਕੇ ਨਾਲ ਅਰਥ ਚੇਂਜ ਕਰਦੇ ਨੇ ਜੇ ਕੋਈ ਪਖੰਡੀਏ। ਤੇ ਮੱਖਣ ਸ਼ਾਹ ਲੁਬਾਣੀ ਦੇ ਸਾਹਮਣੇ 22 ਮੰਜੀਆਂ ਲੱਗੀਆਂ ਨੇ, ਪਰ ਅੰਦਰ ਕਹਿੰਦਾ ਸੀ ਕੀ ਹੋਇਆ ਜੇ 22 ਪਖੰਡੀ ਨੇ, ਪਰ ਮੇਰੇ ਗੁਰੂ ਨਾਨਕ ਸਾਹਿਬ ਤੇਰੀ ਸੱਚੀ ਜੋਤ ਵੀ ਤਾਂ ਇੱਥੇ ਬਿਰਾਜਮਾਨੀ ਹੈ ਨਾ। ਜੇ ਉਹ ਕਹਿ ਕੇ ਚਲਾ ਜਾਂਦਾ ਸਭ ਪਖੰਡ ਜੀ, ਅਸਲੀ ਨੂੰ ਵੀ ਕਹਿ ਦਿੰਦਾ ਪਖੰਡ, ਤੇ ਕਿੱਡੀ ਆਸੋ ਹੀ ਨਹੀਂ ਗੱਲ ਸੀ। ਹਜ਼ੂਰ ਕਹਿੰਦੇ ਨੇ ਸੰਤ ਤੁਜੀ ਤਨ ਸੰਗਤ ਪ੍ਰਾਣ, ਫਿਰ ਕਹਿੰਦੇ ਨੇ ਸਤਿਗੁਰ ਗਿਆਨ ਜਾਣੇ। ਮੈਨੂੰ ਕਹਿੰਦੇ ਨੇ ਆਪ ਸਮਝ ਨਹੀਂ ਪਈ ਵੀ ਤੇਰੇ ਪ੍ਰਾਣ ਕਿਤੇ ਨੇ। ਖੇ ਪ੍ਰਭੂ ਮੈਨੂੰ ਉਦਨ ਸਮਝ ਪਈ ਜਿੱਦਨ ਸਤਿਗੁਰੂ ਨੇ ਗਿਆਨ ਦਿੱਤਾ ਕਿ ਰੱਬ ਜਿਹੜਾ ਉਹ ਸੰਤ ਦੇ ਹਿਰਦੇ ਵਿੱਚ ਕਿਆ ਹੋਏ, ਉਹਦੇ ਪ੍ਰਾਣ ਉਥੇ ਨੇ। ਸਤਿਗੁਰ ਗਿਆਨ ਜਾਣੇ ਸੰਤ ਦੇਵਾ ਦੇਵ। ਅਰਜ਼ ਕਰ ਰਿਹਾ ਜਦੋਂ ਕੋਈ ਗੁਨਾਹ ਹੋਵੇ ਪਾਪ ਹੋਵੇ, ਦੇਖੋ ਪਹਿਲੀ ਗੱਲ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਦਾਤਾ ਤੂੰ ਬਚਾਈ। ਪਰ ਇੰਨਾ ਕੁ ਨਿਰਾਸ਼ ਨਾ ਹੋ ਜਾਈ ਕਿ ਸ਼ਾਇਦ ਇਸ ਜ਼ਿੰਦਗੀ ਵਿੱਚ ਮੇਰਾ ਭਲਾ ਨਹੀਂ, ਤੂੰ ਪੂਰੇ ਦਾ ਲੜ ਪਕੜ ਕੇ ਦੇਖ। ਸਤਿਗੁਰੂ ਤਾਂ ਅੰਦਰ ਨੂੰ ਧੋ ਕੇ ਰੱਖ ਦਿੰਦੇ ਨੇ। ਭਾਈ ਗੁਰਦਾਸ ਨੇ ਜਦੋਂ ਗਣਕਾ ਸ਼ਬਦ ਆਪਾਂ ਪੜ੍ਹਦੇ ਹਾਂ ਨਾ, ਉਹਨਾਂ ਦਾ ਬਚਨ ਹੁੰਦਾ ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ। ਇੰਨੇ ਪਾਪ ਕੀਤੇ ਉਹਦੇ ਗਲੇ ਦਾ ਸ਼ਿੰਗਾਰ ਹੀ ਪਾਪ ਬਣ ਗਏ, ਦਿਨ ਰਾਤ ਕੁਕਰਮ ਕਰਨੇ। ਤੇ ਇੱਕ ਗੁਰਮੁਖ ਮਹਾਂਪੁਰਸ਼ ਨੇ ਬੜੀ ਸੋਹਣੀ ਇਹਦੇ ਬਾਰੇ ਘਟਨਾ ਦੱਸੀ ਵੀ ਇਹ ਗਣਕਾ ਪਾਪਣ ਕਿਵੇਂ ਬਣ ਗਈ, ਵੇਸ਼ਵਾ ਕਿਵੇਂ ਬਣੀ। ਉਹ ਕਹਿੰਦੇ ਨੇ ਪਹਿਲੇ ਜਨਮ ਵਿੱਚ ਇੱਕ ਬ੍ਰਾਹਮਣ ਦੀ ਬੱਚੀ ਸੀ, ਜੋ ਸ਼ਬਦ ਵਰਤੇ ਉਹਨਾਂ ਨੇ, ਕਹਿਣ ਲੱਗੇ ਵੀ ਇਹਦੇ ਪਤੀ ਦੀ ਹੋ ਗਈ ਮੌਤ, ਤੇ ਉਸ ਵਕਤ ਜਿਹਦੇ ਤੋਂ ਉਪਦੇਸ਼ ਲਿਆ ਉਸ ਪਿਆਰੇ ਨੇ ਕਿਹਾ, ਕਹਿਣ ਲੱਗੇ ਬੇਟਾ ਦੇਖ ਤੇਰੀ ਜ਼ਿੰਦਗੀ ਵਿੱਚ ਠੋਕਰ ਬੜੀ ਵੱਡੀ ਏ, ਪਰ ਇੱਕ ਕੰਮ ਕਰ ਲੈ, ਇਹਨੂੰ ਚੱਲ ਜਾ ਨਾਮ ਨਾਲ ਜੁੜ ਕੇ, ਜੇ ਸਿਮਰਨ ਕਰੇਗੀ ਨਾਮ ਨਾਲ ਜੁੜੇਗੀ ਤੇਰਾ ਅੰਦਰ ਟਿਕਿਆ ਰਹੇਗਾ, ਜੁੜਦੀ ਰਹੀ ਕਿਸੇ ਵੱਲ ਤੱਕਣਾ ਨਾ। ਪਰ ਜਦੋਂ ਸਮਾਂ ਆਇਆ ਅੰਤਲਾ ਇਹਨੂੰ ਹੋ ਗਿਆ ਬੁਖਾਰ। ਦੇਖਿਓ ਅੰਤਲੇ ਸਮੇਂ ਕਿੰਨਾ ਕੁ ਅਸਰ ਕਰਦੀ ਸਾਡੀ ਵਾਸ਼ਨਾ। ਉਹ ਜਦੋਂ ਸਮਾਂ ਅੰਤਲਾ ਆਇਆ ਬਿਮਾਰ ਸੀ, ਉਹਨਾਂ ਹਕੀਮ ਵੈਦ ਬੁਲਾਇਆ ਤੇ ਉਹਨੇ ਪਕੜ ਕੇ ਆ ਕੇ ਬਾਂਹ ਤੱਕੀ। ਉਸ ਮਨੁੱਖ ਦੇ ਸਪਰਸ਼ ਲੱਗਦਿਆਂ ਅੰਦਰ ਕਿਤੇ ਭੈੜੀ ਵਾਸ਼ਨਾ ਦਾ ਕਿਣਕਾ ਪਿਆ ਸੀ, ਉਹ ਉਭਰ ਉੱਠਿਆ, ਕਹਿਣ ਲੱਗੀ ਮੈਂ ਇਸ ਦੁਨੀਆ ਵਿਚ ਆ ਕੇ ਕੀ ਸੁੱਖ ਵੇਖਿਆ। ਬਸ ਇਹਦੇ ਨਾਲ ਹੀ ਪ੍ਰਾਣ ਨਿਕਲ ਗਏ। ਤੇ ਸਾਹਿਬ ਕਹਿੰਦੇ ਨੇ ਫਿਰ ਹੁੰਦਾ ਕੀ ਏ ਅੰਤਕਾਲ ਜੋ ਇਸਤਰੀ ਸਿਮਰੇ। ਇੱਥੇ ਗੱਲ ਕੱਲੀ ਇਸਤਰੀ ਦੀ ਨਹੀਂ ਕਿ ਜੇ ਇੱਕ ਕਾਮ ਵਾਲੀ ਬਿਰਤੀ ਰੱਖ ਕੇ ਕੋਈ ਵੀ ਵਾਸ਼ਨਾ ਬਣ ਜਾਏ, ਐਸੀ ਚਿੰਤਾ ਮੈਂ ਜੇ ਮਰੇ ਵੇਸ਼ਵਾ ਜੋਨ ਵੱਲ ਵੱਲ ਉਤਰੇ। ਅਗਲਾ ਸਮਾਂ ਆਇਆ ਵੇਸ਼ਵਾ, ਪਰ ਦੇਖੋ ਕਹਿਣ ਲੱਗੇ ਵਾਸ਼ਨਾ ਨੇ ਵੇਸ਼ਵਾ ਦੇ ਕਟਹਿਰੇ ਵਿੱਚ ਖੜਾ ਕੀਤਾ, ਪਰ ਪੂਰਬਲੀ ਕੀਤੀ ਭਗਤੀ ਕਰਕੇ ਭਾਗ ਜਾਗੇ, ਇਸੇ ਜਨਮ ਵਿੱਚ ਸਾਈ ਨਾਲ ਜੁੜੇ ਹੋਏ ਦੀ ਸੰਗਤ ਹੋ ਗਈ। ਸਾਹਿਬ ਨੇ ਭਾਈ ਗੁਰਦਾਸ ਕਹਿੰਦੇ ਨੇ ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ। ਮਹਾਂਪੁਰਖ ਅਚਾਨਚਕ ਗਣਕਾ ਵਾੜੇ ਜਾਏ ਖਲੋਤਾ। ਹੁਣ ਤੱਕ ਉਹ ਮਹਾਂਪੁਰਸ਼ ਦੀ ਦਿਆਲਤਾ ਅਚਨਚੇਤ ਉਹਦੇ ਦਰਵਾਜ਼ੇ ਤੇ ਗਏ। ਦੁਰਮਤ ਦੇਖ ਦਿਆਲ ਹੋਏ, ਕਦੀ ਸ਼ਬਦ ਪੜੋ, ਗੁਰਮਤ ਨੂੰ ਵੇਖ ਕੇ ਜੀਵਨ ਨੂੰ ਵੇਖ ਕੇ ਤਾਂ ਹਰ ਕੋਈ ਦਿਆਲੂ ਹੁੰਦਾ ਹੈ, ਪਰ ਸੰਤ ਗੁਰਮੁਖ ਉਹ ਵੇ ਗੁਰੂ ਉਹ ਨੇ ਜਿਹੜੇ ਕਿਸੇ ਦੀ ਭੈੜੀ ਮਤ ਦੇਖ ਕੇ ਵੀ ਦਿਆਲੂ ਹੋ ਜਾਣ। ਉਥੇ ਸ਼ਬਦ ਗੁਰਮਤ ਨਹੀਂ ਵਰਤਿਆ, ਸ਼ਬਦ ਦੁਰਮਤ ਵਰਤਿਆ। ਦੱਦੇ ਨੂੰ ਔਂਕੜ ਤੇ ਰਾਰਾ ਦੁਰਮਤ ਦੇਖ ਦਿਆਲ ਹੋਏ, ਦੁਰਮਤ ਵੇਖ ਕੇ ਦਿਆਲੂ ਹੋ ਗਏ। ਤੇ ਹੋਇਆ ਕਿਵੇਂ, ਅਰਜ਼ ਕਰ ਰਿਹਾ ਪਾਪ ਕੱਟੇ ਜਾ ਸਕਦੇ ਨੇ। ਕਹਿਣ ਲੱਗੇ ਹੈ ਵੇਸ਼ਵਾਸੀ ਤਨ ਵੇਚਣਾ, ਪਰ ਮੀਂਹ ਪਿਆ ਸਾਧੂ ਦੇ ਦਰਵਾਜ਼ੇ ਤੇ ਚਲਾ ਗਿਆ। ਪਿੰਜਰੇ ਵਿੱਚ ਤੋਤਾ ਸੀ ਜਿਹੜਾ ਹਰ ਵੇਲੇ ਰਾਮ ਨਾਮ ਰਟਦਾ ਸੀ, ਕਹਿੰਦਾ ਸੀ ਬੋਲੋ ਰਾਮ ਨਾਮ, ਬੋਲੋ ਰਾਮ ਨਾਮ, ਰਾਮ ਰਾਮ ਕਰਨਾ। ਵੇਸ਼ਵਾ ਦਾ ਦੀਵਾ ਜਗਦਾ ਪਿਆ ਸੀ ਘਰ ਦਾ, ਤਨ ਤੇ ਹਾਰ ਸ਼ਿੰਗਾਰ ਕੀਤੇ ਸਾਧੂ ਭਿੱਜਾ ਠੰਡ ਨਾਲ ਲੈ ਕੇ ਤੋਤੇ ਦਾ ਪਿੰਜਰਾ ਅੰਦਰ ਚਲਾ ਗਿਆ। ਭਾਈ ਗੁਰਦਾਸ ਜੀ ਦੀ ਰਚਨਾ ਮੁਤਾਬਕ ਉਹਨੇ ਸੋਚਿਆ ਸ਼ਾਇਦ ਕੋਈ ਗ੍ਰਾਹਕ ਰਾਤ ਵਿੱਚ ਤੇ ਆਏ। ਕਹਿਣ ਲੱਗੇ ਆਖਦੀ ਮੈਂ ਤਾਂ ਤੁਹਾਡੀ ਉਡੀਕ ਕਰਦੀ ਸਾਂ ਅੱਖਾਂ ਤੱਕ ਕੇ, ਮੈਂ ਅੱਖਾਂ ਦੀ ਪੁਤਲੀ ਵੀ ਤੁਹਾਨੂੰ ਬਿਠਾਵਾਂ। ਉਹਨੇ ਆਪਣੇ ਹਾਵ ਭਾਵ ਕੀਤੇ। ਅੱਗੋ ਸਾਧੂ ਬੋਲਿਆ ਕਹਿੰਦਾ ਬੇਟਾ ਸਰਦੀ ਬੜੀ, ਇੱਕ ਰਾਤ ਤੇਰੇ ਘਰ ਕੱਟਣੀ, ਪਤਾ ਨਹੀਂ ਉਸ ਔਰਤ ਦਾ ਸਿਰ ਤੋਂ ਪੈਰਾਂ ਤੱਕ ਤਨ ਕੰਬ ਗਿਆ ਜਦੋਂ ਬੇਟਾ ਸ਼ਬਦ ਕੰਨਾਂ ਵਿਚ ਪਿਆ ਤੇ ਭੁੱਬਾ ਮਾਰ ਕੇ ਰੋ ਪਏ। ਸਾਧੂ ਨੇ ਕਿਹਾ, ਪੁੱਤਰ ਮੈਂ ਤੈਨੂੰ ਕੁਛ ਕਿਹਾ ਤੇ ਨਹੀਂ। ਕਹਿਣ ਲੱਗੀ, ਇਹ ਬਾਪੂ ਅੱਜ ਤੱਕ ਇਸ ਤਨ ਨੂੰ ਖਰੀਦਣ ਵਾਲੇ ਤਾਂ ਬੜੇ ਆਏ ਨਹੀਂ, ਬੇਟੀ ਸ਼ਬਦ ਕਦੀ ਨਹੀਂ ਸੀ ਕੰਨਾਂ ਵਿਚ ਪਿਆ, ਅੱਜ ਪਹਿਲੀ ਵਾਰ ਨਿਰਮਲ ਹਿਰਦਿਆ ਤੇਰੀ ਰਸਨਾ ਤੋਂ ਬੇਟੀ ਸ਼ਬਦ ਪਿਆ ਹੈ। ਪਤਾ ਨਹੀਂ ਮੇਰੇ ਅੰਦਰ ਦੀ ਜਿਵੇਂ ਮੈਲ ਉਗਲਣ ਲੱਗ ਪਈ, ਤੂੰ ਧੀ ਸ਼ਬਦ ਕਿਹਾ, ਮੇਰਾ ਅੰਦਰ ਉਗਲ ਗਿਆ। ਇਹ ਬਚਨ ਤਾਂ ਸਾਹਿਬ ਨੇ ਰਾਜੇ ਸ਼ਿਵਨਾਬ ਦੇ ਰਾਜ ਵਿਚ ਕਹੇ ਸਨ। ਜਦੋਂ ਹਜ਼ੂਰ ਗਏ ਉਹਨੇ ਔਰਤਾਂ ਭੇਜੀਆਂ, ਹਾਵ ਭਾਵ ਕੀਤਾ, ਸਾਰੀ ਰਾਤ ਨੱਚੀਆਂ ਤੇ ਸਾਹਿਬ ਨੇ ਇੱਕੋ ਗੱਲ ਕਹੀ ਸੀ, ਧੀਓ ਕਿੰਨਾ ਚਿਰ ਹੋ ਗਿਆ ਨੱਚਦੀਆਂ ਨੂੰ। ਕਹਿਣ ਲੱਗੇ, ਸਾਡਾ ਤਾਂ ਪ੍ਰੋਫੈਸ਼ਨ ਹੈ, ਸਾਰੀ ਜ਼ਿੰਦਗੀ ਲੰਘ ਗਈ। ਕਹਿਣ ਲੱਗੇ, ਬੇਟਾ ਜਿੰਨਾ ਮਰਦ ਨੂੰ ਖੁਸ਼ ਕਰਨ ਲਈ ਨੱਚੀਆਂ, ਜੇ ਇਹਨਾਂ ਰੱਬ ਦੇ ਚਰਨਾਂ ਵਿਚ ਮਨ ਨਚਾਂਦੀਆਂ, ਅੱਜ ਤੁਹਾਡੇ ਚਰਨਾਂ ਦੀ ਧੂੜ ਵੀ ਕੀਮਤੀ ਪਾਰਸ ਬਣ ਜਾਂਦੀ। ਬਸ ਇੱਕ ਧੀ ਸ਼ਬਦ ਨੇ ਚੇਂਜ ਕਰਤਾ। ਕਹਿਣ ਲੱਗੀ, ਬਾਪੂ ਲੋਕ ਗਾਹਕ ਆਏ ਨੇ ਤਨ ਦੇ, ਪਹਿਲਾਂ ਆਇਆ ਜਿਨੇ ਧੀ ਕਹਿ ਕੇ ਬੁਲਾਇਆ। ਰੋ ਪਈ ਅੰਦਰ ਦੀ ਵਿਰਥਾ ਦਸੀ। ਕਹਿਣ ਲੱਗੇ, ਬੇਟਾ ਮੈਂ ਸਵੇਰੇ ਚਲੇ ਜਾਣਾ, ਤੂੰ ਇੱਕ ਕੰਮ ਕਰੀ, ਸਾਧੂ ਦੇ ਸਮਝਾਉਣ ਦਾ ਢੰਗ ਏ ਜੁਗਤ ਹੈ ਨਾ, ਆ ਤੋਤਾ ਤੂੰ ਰੱਖ ਲੈ ਧੀਏ, ਬਸ ਇਹਨੂੰ ਤੂੰ ਰਾਮ ਨਾਮ ਦਾ ਉਪਦੇਸ਼ ਦ੍ਰਿੜ, ਇਹਨੇ ਜੋ ਬੋਲੇ ਤੂੰ ਪਿੱਛੇ ਬੋਲੀ ਜਾਣਾ। ਤੇ ਭਾਈ ਗੁਰਦਾਸ ਕਹਿੰਦੇ ਨੇ, ਪਾਪਾਂ ਨਾਲ ਭਰੀ ਹੋਈ ਔਰਤ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪੁਰੋਤਾ, ਮਹਾਂਪੁਰਖ ਅਚਾਨਚਕ ਗਣਕਾ ਵਾੜੇ ਜਾਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸਨੂੰ ਦਿੱਤੋ ਸਤੋਤਾ, ਲਿਵ ਲੱਗੀ ਤਿਸ ਤੋਤਿਓ, ਹੁਣ ਤੱਕੋ ਲਿਵ ਲੱਗੀ ਤਿਸ ਤੋਤਿਓ, ਨਿਤ ਪੜਾਏ ਕਰੇ ਅਸੋਤਾ। ਅਸੋਤਾ ਸ਼ਬਦ ਐੜਾ ਸੱਸੇ ਨੂੰ ਹੋੜਾ ਤੱਤਾ ਤੇ ਕੰਨਾ, ਅਸੋਤਾ ਸੋਤਾ ਦਰਦ ਹੁੰਦਾ ਸੌਣਾ, ਅਸੋਤਾ ਦਰਦ ਤੇ ਇਹੋ ਜੀ ਲਿਵ ਲੱਗੀ ਜਿਹੜੀ ਔਰਤ ਰਾਤ ਕੁਕਰਮਾ ਲਈ ਜਾਗਦੀ ਸੀ, ਸਾਰੀ ਰਾਤ ਰੋ ਰੋ ਕੇ ਸਾਈ ਦਾ ਰਾਮ ਨਾਮ ਜਪਿਆ ਕਰੇ। ਲਿਵ ਲੱਗੀ ਤਿਸ ਤੋਤਿਓ, ਨਿਤ ਪੜਾਏ ਕਰੇ ਅਸੋਤਾ। ਫਿਰ ਹੋਇਆ ਕੀ, ਪਤਤ ਉਦਾਹਰਨ ਰਾਮ ਨਾਮ, ਦੁਰਮਤ ਪਾਪ ਕਲੇਵਰ ਧੋਤਾ, ਕਲੇਵਰ ਦਰਦ ਹੁੰਦਾ ਪਾਪਾਂ ਨਾਲ ਕਾਲਾ ਹੋ ਚੁੱਕਾ ਸਰੀਰ, ਮੇਰੇ ਦਾਤੇ ਦੇ ਨਾਮ ਨੇ ਇੰਨੀ ਬਰਕਤ ਕੀਤੀ, ਵੇਸ਼ਵਾ ਦੇ ਕਾਲੇ ਤਨ ਨੂੰ, ਵਕਾਰਾਂ ਨਾਲ ਕਾਲੇ ਹੋ ਚੁੱਕੇ ਮਨ ਨੂੰ ਰਾਮ ਨਾਮ ਨੇ ਧੋ ਕੇ ਰੱਖ ਦਿੱਤਾ। ਸਾਹਿਬ ਕਹਿੰਦੇ ਨੇ, ਦੇਖ ਉਹਦੇ ਅੰਦਰ ਕਿਰਪਾ ਹੋਈ, ਪਤ ਤੋਂ ਉਧਾਰਨ ਰਾਮ ਨਾਮ, ਦੁਰਮਤ ਪਾਪ ਕਲੇਵਰ ਧੋਤਾ, ਤੇ ਮਾਲਕ ਨੇ ਇੰਨੀ ਕੁ ਕਿਰਪਾ ਕਰ ਦਿੱਤੀ ਕਿ ਅੰਤ ਕਾਲ ਜਮ ਜਾਲ ਤੋੜ, ਨਰਕਾਂ ਵਿਚ ਨਾ ਖਾਦ ਉਸ ਗੋਤਾ, ਗਈ ਬੇਕੁੰਟ ਬਿਬਾਨ ਚੜ। ਅੱਗੇ ਕਹਿ ਲੱਗੇ, ਨਾਉ ਨਰਾਇਣ ਛੋਤ ਅਛੋਤਾ, ਛੋਤ ਦਰ ਤੇ ਜਿਹਦੇ ਛੂਹ ਨਾਲ ਵੀ ਪਿਟਿਆ ਜਾਏ, ਅਛੋਤਾ ਦਰ ਤੇ ਜਿਹਨੂੰ ਪਵਿੱਤਰ ਕਰਦਾ। ਨਾਮ ਉਹ ਵੇ ਜਿਹੜਾ ਪਾਪੀ ਦੇ ਅੰਦਰ ਨੂੰ ਧੋ ਕੇ ਪਵਿੱਤਰ ਕਰ ਦਿੰਦਾ। ਅੱਜ ਮੇਰੇ ਗੁਰੂ ਅਰਜਨ ਸਾਹਿਬ ਜੀ ਤਰੁੱਠੇ ਤੇ ਕਿਰਪਾ ਕੀਤੀ, ਕਹਿਣ ਲੱਗੇ, ਕੋਟ ਦਾਨ ਇਸ਼ਨਾਨੰਗ, ਜੇ ਤੂੰ ਕਰੋੜਾਂ ਤਰ੍ਹਾਂ ਦਾ ਦਾਨ ਵੀ ਕਰੇ ਤੇ ਇਸ਼ਨਾਨ ਵੀ ਕਰੇ ਤੀਰਥਾਂ ਤੇ ਜਾ ਕੇ। ਕਹਿਣ ਲੱਗੇ, ਅਨੇਕ ਸੋਧਨ ਪਵਿੱਤਰ ਤਹਿ, ਅਨੇਕਾਂ ਤਰ੍ਹਾਂ ਦੀ ਸੋਧਨ ਦਰ ਤੇ ਸ਼ੁੱਧੀ ਕਰੇ, ਆਪਣੇ ਤਨ ਨੂੰ ਤੂੰ ਪਵਿੱਤਰ ਰੱਖੇ। ਪਰ ਸਾਹਿਬ ਕਹਿੰਦੇ ਨੇ, ਇਸ ਤਰ੍ਹਾਂ ਮੈਲ ਨਹੀਂ ਉਤਰਨੀ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਮਨ ਕਾਮਨਾ ਤੀਰਥ ਜੈ ਬਸਿਓ, ਸਿਰ ਕਰ ਵੱਤ ਧਰਾਏ, ਮਨ ਕੀ ਮੈਲ ਨਾ ਉਤਰੈ, ਇਹ ਬਿਧ ਜੇ ਲੱਖ ਜਤਨ ਕਰਾਏ। ਸੋਚੈ ਸੋਚ ਨਾ ਹੋਵੀ, ਜੇ ਸੋਚੀ ਲੱਖ ਵਾਰ ਲੱਖਾਂ ਵਾਰੀ ਸੁਚਮਤਾ ਕਰ। ਸਾਹਿਬ ਕਹਿਣ ਲੱਗੇ, ਗੁਰਮੁਖਾ ਉਚਰੰਤ ਨਾਨਕ ਹਰ ਹਰ ਰਸਨਾ, ਤੂੰ ਆਪਣੀ ਰਸਨਾ ਨਾਲ ਗੁਰੂ ਅਰਜਨ ਦੇਵ ਜੀ ਕਹਿੰਦੇ ਉਚਾਰ, ਸਿਮਰ ਵਾਹਿਗੁਰੂ ਵਾਹਿਗੁਰੂ, ਸਿਮਰ ਰਾਮ ਨਾਮ, ਤੇ ਜਦੋਂ ਤੂੰ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਹੇਗਾ, ਸਰਬ ਪਾਪ ਬਿਮੁਚਤੇ, ਆ ਜਿੰਨੇ ਵੀ ਤੇਰੇ ਕੀਤੇ ਹੋਏ ਪਾਪ ਨੇ ਨਾ, ਇੱਕ ਦੋ ਨਹੀਂ, ਤਿੰਨ ਚਾਰ ਨਹੀਂ। ਭਾਈ ਵੀਰ ਸਿੰਘ ਹੋਰਾਂ ਦੇ ਬਚਨ ਬੜੇ ਅੰਦਰ ਨੂੰ ਕੀਲਦੇ ਨੇ। ਅੰਮ੍ਰਿਤਸਰ ਦੀ ਧਰਤੀ ਤੇ ਭਾਈ ਵੀਰ ਸਿੰਘ ਹੋਰਾਂ ਦੀ ਉਮਰ ਉਸ ਵਕਤ 7 ਕੁ ਕੇ 6 ਸਾਲ ਦੇ ਕਰੀਬ ਸੀ। ਆਪਣੇ ਨਾਨੇ ਗਿਆਨੀ ਹਜ਼ਾਰਾ ਸਿੰਘ ਹੋਰਾਂ ਦੇ ਕੋਲ ਪੜ੍ਹਦੇ ਸਨ, ਤੇ ਸ਼ਾਇਦ ਆਪ ਗੁਰਮੁਖਾਂ ਨੂੰ ਪਤਾ ਕਿ ਭਾਈ ਵੀਰ ਸਿੰਘ ਹੋਰੀ ਉਹਨਾਂ ਦੇ ਕਲਗੀਧਰ ਚਮਤਕਾਰ ਕਦੀ ਪੜ੍ਹਿਓ। ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਉਹਨਾਂ ਨੇ ਸ਼ਿਫਤ ਕੀਤੀ ਹੈ ਨਾ, ਹਕੀਕਤ ਏਵੇ, ਪੜ੍ਹਦਿਆਂ ਪੜ੍ਹਦਿਆਂ ਗੁਰੂ ਕਲਗੀ ਵਾਲੇ ਦੇ ਚਰਨਾਂ ਵਿਚ ਓਤ ਪੋਤ ਕਰ ਦਿੰਦੀ ਉਸ ਗੁਰਮੁਖ ਦੀ ਲਿਖਤ। ਇਹ ਕੋਈ ਛੋਟੇ ਮੋਟੇ ਘਰਾਣੇ ਵਿੱਚੋਂ ਨਹੀਂ। ਜਿਹਨੂੰ ਆਪਾਂ ਦੀਵਾਨ ਕੌੜਾਮਲ ਕਹਿੰਦੇ ਸਨ, ਜਿਹੜਾ ਸਿੰਘਾਂ ਦਾ ਬੜਾ ਹਮਦਰਦ ਸੀ, ਹਰ ਖਬਰ ਦਿੰਦਾ ਸੀ ਵੀ ਸਿੰਘੋ ਇਸ ਥਾਂ ਤੇ ਤੁਹਾਨੂੰ ਮੀਰ ਮੈਨੂੰ ਘੇਰਾ ਪਾਊ ਏ, ਇਸ ਥਾਂ ਤੇ ਦੁਸ਼ਮਣ ਤੁਹਾਨੂੰ ਮਾਰਨ ਦੀ ਸੋਚਦਾ। ਤੇ ਸਿੱਖ ਉਹਨੂੰ ਅਦਬ ਨਾਲ ਮਿੱਠਾ ਮਲ ਕਹਿੰਦੇ ਹੁੰਦੇ ਸਨ। ਉਸ ਮਿੱਠਾ ਮਲ ਦੀ ਅੰਸ਼ ਵਿੱਚੋਂ ਸਨ ਭਾਈ ਵੀਰ ਸਿੰਘ ਜੀ। ਆ ਤੀਜੀ ਕੇ ਚੌਥੀ ਕੇ ਪੰਜਵੀਂ ਥਾਂ ਤੇ ਦੇਖੋ ਸਰਬ ਪਾਪ ਵਿਮੁਚ ਤੇ, ਸਾਰੇ ਪਾਪ ਬਿਣ ਸਕਦੇ ਨੇ। ਉਥੇ ਪਾਦਰੀ ਅੰਮ੍ਰਿਤਸਰ ਚੌਂਕ ਵਿਚ ਖਲੋਤਾ ਤੇ ਲੋਕਾਂ ਨੂੰ ਪ੍ਰਚਾਰ ਕਰੇ ਵੀ ਹਜ਼ਰਤ ਈਸਾ ਬੰਦੇ ਦੇ 70 ਗੁਨਾ ਮਾਫ ਕਰਦੇ ਨੇ, ਤੇ ਹੈ ਵੀ ਉਹ ਲਿਖੇ ਵੀ 70 ਗੁਨਾ ਮਾਫ ਕਰਦੇ ਨੇ। ਤੇ ਭਾਈ ਸਾਹਿਬ ਕੋਲ ਖਲੋ ਕੇ ਕਹਿੰਦੇ ਨੇ ਪਾਦਰੀ ਨੂੰ ਮੈਂ ਬੋਲ ਸਕਣਾ 6 ਸਾਲ ਦੀ ਉਮਰ? ਕਹਿਣ ਲੱਗੇ ਕਿਉਂ ਨੀ, ਫੱਟੀ ਤੇ ਬਸਤਾ ਰੱਖਿਆ ਥੱਲੇ ਤੇ ਜਾ ਕੇ ਕਹਿਣ ਲੱਗੇ ਤੋਤਲੀ ਜੀ ਜ਼ਬਾਨ ਵਿਚ, ਪਾਦਰੀ ਜੀ ਜਿਹੜਾ 70 ਤੋਂ ਵੱਧ ਮਾਫ ਕਰਦਾ ਉਹ, ਕਹਿਣ ਲੱਗਾ ਉਹ ਈਸਾ ਤੋਂ ਵੀ ਵੱਡਾ। ਉਹਨੇ ਕਹਿਣਾ ਸੀ ਵੀ ਇਸ ਬੱਚੇ ਨੂੰ ਕੀ ਪਤਾ ਉਹ ਈਸਾ ਤੋਂ ਵੀ ਵੱਡਾ। ਤੇ ਹੱਸ ਕੇ ਕਹਿੰਦੇ ਨੇ ਤੁਸੀਂ ਕਹਿੰਦੇ ਹੋ 70 ਗੁਨਾ, ਪਰ ਮੇਰੇ ਗੁਰੂ ਅਰਜਨ ਦੇਵ ਕਹਿੰਦੇ ਨੇ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, 70 ਨਹੀਂ ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ, ਮੇਰੇ ਸਤਿਗੁਰੂ ਨੂੰ ਵੇਖਣ ਨਾਲ ਕਰੋੜਾਂ ਜਨਮਾਂ ਦੇ ਪਾਪ ਉਤਰ ਜਾਂਦੇ ਨੇ, ਜ਼ਿੰਦਗੀ ਵਿਚ ਸਿਰਫ ਇਕ ਵਾਰੀ ਬੋਲੇ ਤੇ ਉਦਨ ਹੀ ਬਾਲ ਉਮਰ ਵਿਚ, ਉਸ ਤੋਂ ਬਾਅਦ ਲਿਖਿਆ ਜ਼ਰੂਰ ਹੈ ਪਰ ਸਟੇਜ ਤੇ ਬੋਲੇ ਨਹੀਂ। ਹਜ਼ੂਰ ਕਹਿੰਦੇ ਨੇ ਤੂੰ ਨਾਮ ਨਾਲ ਜੁੜ, ਸਰਬ ਪਾਪ ਵੀ ਮੁਚਟੇ, ਦੀਵਾ ਮੇਰਾ ਏਕ ਨਾਮ ਦੁੱਖ ਵਿਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮਸ਼ੋ ਮੇਲ, ਲੋਕਾਂ ਮਤ ਕੋ ਫੱਕੜ ਪਾਏ, ਲੱਖ ਮੜਕ ਮੜਿਆ ਕਰ ਇਕੱਠੇ ਏਕ ਰਤੀ ਲੈ ਪਾਹੇ, ਸਰ ਪਾਪ ਬਿਮੁਚਤੇ। ਫਿਰ ਦੂਜਾ ਪ੍ਰਮਾਣ ਦਿੱਤਾ ਇੰਧਨ ਕੀਤੋ ਮੂੰਹ ਘਣਾ, ਬਹੁਤ ਸਾਰੀਆਂ ਇੰਧਨ ਦਰ ਤੇ ਬਾਲਣ ਲੱਕੜਾਂ ਇਕੱਠੀਆਂ ਕਰ ਲਈਆਂ, ਭੋਰੀ ਦਿੱਤੀਆਂ ਪਾਏ, ਲੱਕੜਾਂ ਭਾਵੇਂ 1000 ਮਣ ਹੋਣ ਪਰ ਅੱਗ 1000 ਮਣ ਦੀ ਲੋੜ ਨਹੀਂ, ਅੱਗ ਦੀ ਛੋਟੀ ਜੀ ਚਿਣਗੀ ਬੜੀ, ਭੋਰੀ ਦਿੱਤੀਆਂ ਪਾਏ। ਤੇ ਸਾਹਿਬ ਕਹਿੰਦੇ ਨੇ ਮਨ ਵਿਸੰਦੜੋ ਸੱਚ ਸਹੁ, ਨਾਨਕ ਹੱਬੇ ਦੁਖੜੇ ਹੁਲਾਏ, ਜਦੋਂ ਸੱਚੇ ਸਾਈਂ ਦੇ ਨਾਮ ਦੀ ਚਿਣਗ ਅੰਦਰ ਵਸ ਗਈ ਤੇ ਤੇਰੇ ਕਰੋੜਾਂ ਜਨਮਾਂ ਦੇ ਪਾਪਾਂ ਦੇ ਢੇਰ ਨੂੰ ਸਾੜ ਦੇਗੀ। ਹਜ਼ੂਰ ਨੇ ਪੌੜੀ ਵਿਚ ਬਖਸ਼ਿਸ਼ ਕੀਤੀ, ਕਹਿਣ ਲੱਗੇ ਕੋਟ ਅਗਾ ਸਭ ਨਾਸ ਹੋ ਹੈ ਸਿਮਰਤ ਹਰ ਨਾਉ, ਜਦੋਂ ਤੂੰ ਨਾਮ ਸਿਮਰੇਗਾ ਨਾ ਤੇ ਤੇਰੇ ਕਰੋੜਾਂ ਪਾਪ ਜਿਹੜੇ ਨੇ ਉਹ ਦਗਦ ਹੋ ਜਾਣਗੇ। ਤੇ ਕਿਵੇਂ ਹੋਣਗੇ? ਸਾਹਿਬ ਜੀ ਬਾਣੀ ਵਿਚ ਬਚਨ ਵੀ ਕਰਦੇ ਨੇ, ਕਹਿਣ ਲੱਗੇ ਜੇ ਕੋ ਹੋਵੇ ਦੁਬਲਾ ਨੰਗ ਭੋਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿਤ ਆਵੇ ਉਸ ਪਾਰ ਬ੍ਰਹਮ ਤਾ ਨੇਚਰ ਹੋਵੇ ਰਾਜ। ਸਾਹਿਬ ਕਹਿਣ ਲੱਗੇ ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲਵਿਕ ਉਨ ਅਗ ਕੀਏ, ਹੋਵਾ ਅਸੁਰ ਸੰਘਾਰ, ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ, ਚਿਤ ਆਵੇ ਉਸ ਪਾਰ ਬ੍ਰਹਮ ਤਾ ਨਿਮਕ ਸਿਮਰਤ ਧਰਿਆ, ਨਾਮ ਇਹ ਤਾਰ ਦਿੰਦਾ। ਸੂਰ ਕਹਿਣ ਲੱਗੇ ਕੋਟ ਅਗਾ ਸਬਨਾਸ ਹੋਏ ਸਿਮਰਤ ਹਰ ਨਾਉ, ਮਨ ਚਿੰਦੇ ਫਲ ਪਾਈਏ ਹਰ ਕੇ ਗੁਣ ਗਾਓ, ਹਰੀ ਦੇ ਗੁਣ ਗਾ, ਜੋ ਕੁਝ ਤੂੰ ਮਨ ਵਿਚ ਇੱਛੇਗਾ ਉਹ ਫਲ ਮਿਲਣਗੇ। ਸਾਹਿਬ ਕਹਿਣ ਲੱਗੇ ਜਨਮ ਮਰਨ ਪੈ ਕੱਟੀਏ ਨੇਚਲ ਸੱਚ ਨਥਾਉ, ਜਨਮ ਮਰਨ ਦਾ ਦੁੱਖ ਕੱਟਿਆ ਜਾਏਗਾ ਸੱਚੇ ਨਿਰੰਕਾਰ ਦੇ ਥਾਂ ਤੇ ਨੇਚਲ, ਉਹ ਥਾਂ ਜਿਹੜੀ ਕਿਸੇ ਨੇ ਖੋਣੀ ਨਹੀਂ, ਬਾਕੀ ਤਾਂ ਸਾਰੀਆਂ ਖੋ ਲੈਣੀਆਂ ਨੇ। ਆ ਘਰ ਵੀ ਕੱਲ ਅਰਜ਼ ਕੀਤੀ ਸੀ ਇੱਕ ਖਿੰਨ ਲੱਗਣਾ ਬੇਗਾਨਾ ਹੋ ਜਾਣਾ, ਪਰ ਉਹ ਥਾਂ ਕੌਣ ਖੋਏਗਾ ਕਿਹੜੀ, ਜਿਹਨੂੰ ਸਾਹਿਬ ਕਹਿੰਦੇ ਨੇ ਨਿੱਜ ਕਰ ਮੈਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਹਜ਼ੂਰ ਕਿਰਪਾ ਕਰਦੇ ਪਏ ਨੇ ਅੱਗੇ, ਪੂਰਬ ਖੋਵੇ ਲਿਖਿਆ ਹਰ ਚਰਨ ਸਮਾਓ, ਜੇ ਪੂਰਬਲੇ ਭਾਗ ਲਿਖੇ ਹੋਣ ਤੇ ਹਰੀ ਤੇਰੇ ਚਰਨਾਂ ਵਿਚ ਸਮਾ ਜਾਈਏ, ਕਰ ਕਿਰਪਾ ਪ੍ਰਭ ਰਾਖ ਲਿਹੋ ਨਾਨਕ ਬਲ ਜਾਓ। ਤਨ ਗੁਰੂ ਅਰਜੁਨ ਦੇਵ ਕਹਿੰਦੇ ਨੇ ਕਿਰਪਾ ਕਰੋ ਮੈਨੂੰ ਰੱਖ ਲਓ, ਮੇਰੇ ਕਰਮ ਇਹੋ ਜਿਹੇ ਨੇ, ਸਾਨੂੰ ਅਰਦਾਸ ਕਰਨ ਦਾ ਢੰਗ ਦੱਸਦੇ ਨੇ, ਮੇਰੇ ਮਾਲਕ ਜੇ ਤੂੰ ਰੱਖ ਸਕਣਾ ਨਾ ਕਿਰਪਾ ਕਰ, ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ, ਮਿਲੇ ਦਾਨ ਸੰਤ ਰੇਣ ਜੇ ਲਗ ਭਵਜਲ ਤਰਨਾ, ਮੇਰੇ ਮਾਲਕ ਜੇ ਰੱਖ ਸਕਣਾ ਤੇ ਕਿਰਪਾ ਕਰਕੇ ਸਾਨੂੰ ਰੱਖ ਲੈ। ਸਾਰੀ ਵਿਚਾਰ ਦਾ ਕੇਂਦਰੀ ਭਾਵ ਇਹ ਵੇ ਕਿ ਮਨਾ ਨਿਰਾਸ਼ ਨਾ ਹੋਈ, ਸਾਈ ਦਾ ਨਾਮ ਅੰਦਰ ਦੇ ਪਾਪ ਨੂੰ ਦਗਦ ਕਰ ਦਿੰਦਾ। ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਿਆ ਜੀ, ਕੱਲ ਨੂੰ ਅੱਗੇ ਹਜ਼ੂਰ ਕਹਿਣਗੇ ਜੇ ਸੁਖ ਲਏ ਨੇ ਬਾਹਰ ਦੇ ਤੇ ਸਾਈ ਚੇਤੇ ਨਹੀਂ ਤੇ ਉਹਦਾ ਜੀਵਨ ਕਿਹੋ ਜਿਹਾ ਹੁੰਦਾ ਇਹਦੇ ਬਾਰੇ ਵਿਚਾਰ ਆਪਾਂ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਸਾਧ ਸੰਗਤ, ਜਿੱਥੇ ਦਾਸ ਨੇ ਰਿਹਾਇਸ਼ ਰੱਖੀ ਭਾਈ ਜੋਗਿੰਦਰ ਸਿੰਘ ਜੀ ਹੋਰਾਂ ਦੇ ਕਾਰਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਨੇ, ਇਸ ਕਰਕੇ ਅੱਜ ਥੋੜਾ ਜਿਹਾ ਅਰਦਾਸ ਤੋਂ ਵੀ ਪਹਿਲਾਂ ਜਾਣਾ ਉੱਥੇ ਸਿੰਘਾਂ ਦੀ ਸੇਵਾ ਲਈ। ਤੇ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਿ ਡਾਇਰੈਕਸ਼ਨ ਆਪ ਜੀ ਨੂੰ ਭਾਈ ਸਾਹਿਬ ਹੋਰੀ ਦੱਸਣਗੇ। ਸਵੇਰੇ 10:30 ਵਜੇ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਵੇਗੀ, ਉਸ ਤੋਂ ਬਾਅਦ ਕੀਰਤਨ ਔਰ ਕਥਾ ਕਰੀਬ 12:30-1 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ। ਆਪ ਸੰਗਤ ਸਮਾਂ ਕੱਢ ਕੇ ਦਰਸ਼ਨ ਦੀਦਾਰੇ ਬਖਸ਼ਿਆ ਜੇ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।